ਤਿਆਰ ਕਰ ਲਿਆ ਫਿਰ ਉਹਨੂੰ ਧੋਆਇਆ ਹੈ ਸ਼ੁੱਧ ਕੀਤਾ ਕਿਉਂਕਿ ਜਦੋਂ ਵਸਤਰ ਤਿਆਰ ਕੀਤਾ ਜਾਂਦਾ ਸਹਿ ਸਵਾ ਕੇ, ਕਿਉਂਕਿ ਜਦੋਂ ਕੋਈ ਵੀ ਵਸਤੂ ਤਿਆਰ ਹੁੰਦੀ ਹੈ ਉਹਨੂੰ ਸਾਧ ਸੰਗਤ ਜੀ ਹੱਥ ਲੱਗ ਜਾਂਦੇ ਜੂਠੇ ਬੈਠੇ। ਸੋ ਮਾਤਾ ਨੇ ਮਨ ਵਿੱਚ ਖਿਆਲ ਕੀਤਾ ਵੀ ਸਤਿਗੁਰੂ ਮਹਾਰਾਜ ਨੂੰ ਵਸਤਰ ਅਰਪਣ ਕਰਨਾ, ਤਿਆਰ ਕਰਵਾ ਕੇ ਫਿਰ ਉਹਨੂੰ ਧੁਆਇਆ ਹੈ। ਇਸ ਤਰ੍ਹਾਂ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਯਾਦ ਕਰਦੀ ਹੈ ਜੀ।
ਘਰ ਮੈਂ ਇੱਕ ਸਥਾਨ ਸੁਧਾਰਾ,
ਫਿਰ ਆਪਣੇ ਘਰ ਦੇ ਵਿੱਚ ਇੱਕ ਪਾਸੇ ਜਿੱਥੇ ਬੈਠ ਕੇ ਗੁਰੂ ਸਾਹਿਬ ਨੂੰ ਯਾਦ ਕਰਦੀ ਹੈ, ਉਸ ਘਰ ਦੇ ਇੱਕ ਪਾਸੇ ਬਹਿ ਕਰਕੇ ਘਰ ਮੈਂ ਇੱਕ ਸਥਾਨ ਸੁਧਾਰਾ, ਥੋੜੀ ਜਗ੍ਹਾ ਨੂੰ ਚੰਗੀ ਤਰ੍ਹਾਂ ਨੂੰ ਸੁਧਾਰਨਾ ਕੀਤਾ, ਭਾਵ ਨੂੰ ਸ਼ੁੱਧ ਕੀਤਾ ਹੈ।
ਗੁਰ ਹਿਤ ਕਲਪਿਓ ਹਿਰਦੇ ਮਜਾਰਾ,
ਤੇ ਗੁਰੂ ਦੇ ਹਿਤ ਗੁਰੂ ਦੇ ਵਾਸਤੇ ਆਪਣੇ ਹਿਰਦੇ ਵਿੱਚ ਇਹ ਕਲਪਨਾ ਕਰ ਲਈ ਵੀ ਇਹ ਗੁਰੂ ਵਾਸਤੇ ਹੈ, ਇਹ ਜੋ ਸਥਾਨ ਇੱਥੇ ਗੁਰੂ ਸਾਹਿਬ ਮਹਾਰਾਜ ਆਉਣਗੇ, ਇੱਥੇ ਆ ਕੇ ਸਹਾਇਮਾਨ ਹੋਣਗੇ, ਇਸ ਤਰ੍ਹਾਂ ਆਪਣੇ ਮਨ ਵਿੱਚ ਖਿਆਲ ਜਿਹੜਾ ਹੈ ਪ੍ਰਗਟ ਕੀਤਾ ਹੈ।
ਲਿਪਣ ਕਰੋ ਤੈ ਧੂਪ ਦਿਖਾਵੇ,
ਉਸ ਸਥਾਨ ਨੂੰ ਲਿਪਣਾ ਕੀਤਾ ਹੈ ਤੇ ਧੂਪ ਅੱਗੇ ਕਰਦੇ ਹੈ ਜੀ।
ਅਨੇਕ ਸੁਗੰਧਤ ਪੁਸ਼ਪ ਚੜਾਵੇ,
ਤੇ ਉਸ ਸਥਾਨ ਦੇ ਪੁਸ਼ਪ ਕੇ ਫੁੱਲਾਂ ਨੂੰ ਚੜਾਉਂਦੀ ਹੈ ਹਰ ਰੋਜ਼, ਅਤੇ ਧੂਪ ਵੀ ਕਰਦੀ ਹੈ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ।
ਕਿਰਤ ਕੋ ਦੀਪਕ ਰਾਖੇ ਵਾਰ,
ਕਿਰਤ ਕੀ ਘੀ ਦਾ ਦੇਸੀ ਘੀ ਦਾ ਦੀਵਾ ਵਾਲਦੀ ਹੈ, ਧੂਪ ਵੀ ਧਕਾਉਂਦੀ ਹੈ ਗੁਰੂ ਸਾਹਿਬ ਮਹਾਰਾਜ ਜੀ ਦਾ ਹਿਰਦੇ ਵਿੱਚ ਯਾਦ ਜਿਹੜੀ ਹੈ ਉਸਨੂੰ ਵਸਾਉਣ ਵਾਸਤੇ। ਇਹ ਚੀਜ਼ਾਂ ਸਾਧ ਸੰਗਤ ਸਹਾਇਕ ਨੇ ਪਹਿਲੀ ਅਵਸਥਾ ਦੇ ਵਿੱਚ, ਜਿਵੇਂ ਬੱਚਾ ਜਦੋਂ ਤੁਰਨ ਨਹੀਂ ਸਿੱਖਦਾ ਉਹਦੇ ਵਾਸਤੇ ਸਹਾਰਾ ਹੁੰਦਾ ਹੈ, ਘਡੀਰਨਾ ਹੁੰਦਾ ਹੈ ਨਾ, ਇਸੇ ਤਰ੍ਹਾਂ ਜਗਿਆਸੂ ਜਿਹੜੀ ਪਹਿਲੀ ਅਵਸਥਾ ਹੈ ਉਹਦੇ ਵਾਸਤੇ ਚੀਜ਼ਾਂ ਦੀ ਲੋੜ ਹੈ। ਸੋ ਮਾਤਾ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਹਰ ਰੋਜ਼ ਹੀ ਸਵੇਰੇ ਸ਼ਾਮ ਧੂਪ ਬੱਤੀ ਕਰਦੀ ਹੈ ਜੀ।
ਚੰਦਨ ਕੋ ਚਰਚਹਿ ਮਹਿਕਾਰ,
ਚੰਦਨ ਦਾ ਅਰਗ ਜਾ ਲੈ ਕਰਕੇ ਜੋ ਆਪਾਂ ਪਤਰ ਕਹਿ ਰਹੇ ਹਾਂ ਉਹਦੀ ਵੀ ਸਰਦਾ ਕਰਦੀ ਹੈ, ਸੁਗੰਧੀ ਦਿੰਦੀ ਹੈ।
ਇੱਕ ਚੌਂਕੀ ਤੈ ਕੀਨ ਨਿਸਾਨ,
ਫਿਰ ਮਾਤਾ ਨੇ ਇੱਕ ਬਹੁਤ ਸੁੰਦਰ ਜਿਹੜੀ ਚੌਂਕੀ ਵੀ ਤਿਆਰ ਕਰਵਾਈ ਹੈ।
ਉਹ ਪਾਵਨ ਕਰਨੀ ਬਣਾਉਣ,
ਤੇ ਪ੍ਰਾਣੀ ਨੇ ਕਹਿੰਦੇ ਨਵੀਂ ਜਾ ਕੇ ਕਾਰੀਗਰ ਦੇ ਕੋਲੋਂ ਨਵੀਂ ਲੱਕੜ ਲੈ ਕਰਕੇ ਬੜੇ ਪ੍ਰੇਮ ਦੇ ਨਾਲ ਚੌਂਕੀ ਜਿਹੜੀ ਹੈ ਉਹ ਤਿਆਰ ਕਰਵਾਈ ਹੈ।
ਜਿਸ ਪਰ ਰਾਖਿਓ ਵਸਤੂ ਸੁਧਾਰ,
ਉਹ ਚੌਂਕੀ ਤਿਆਰ ਕਰਵਾ ਕਰਕੇ ਜਗ੍ਹਾ ਤੇ ਚੰਗੀ ਤਰ੍ਹਾਂ ਸੁਧਾਰ ਕੇ ਰੱਖ ਕੇ, ਤੇ ਉਹ ਸਤਿਗੁਰੂ ਮਹਾਰਾਜ ਜੀ ਦੇ ਵਾਸਤੇ ਜੋ ਵਸਤਰ ਤਿਆਰ ਕਰਵਾਇਆ ਉਸ ਚੌਂਕੀ ਦੇ ਉੱਤੇ ਵਸਤਰ ਨੂੰ ਰੱਖਣਾ ਕੀਤਾ ਹੈ ਜੀ।
ਨਿੱਕੇ ਫੁੱਲਣ ਵਿਸਤਾਰ,
ਉਸ ਚੌਂਕੀ ਦੇ ਉੱਤੇ ਵਸਤਰ ਵਿਛਾ ਕੇ ਫਿਰ ਚੰਗੀ ਤਰ੍ਹਾਂ ਜਿਹੜੇ ਫੁੱਲ ਲੈ ਕਰਕੇ ਫੁੱਲਾਂ ਦੁਆਰਾ ਪੂਜਾ ਕਰਦੀ ਹੈ।
ਸਤਿਗੁਰ ਸਾਹਮਣੇ ਪੂਜਾ ਕਰ ਬੰਦ,
ਕਹਿੰਦੇ ਜਿਵੇਂ ਸਤਿਗੁਰੂ ਮਹਾਰਾਜ ਜੀ ਪ੍ਰਤੱਖ ਸਾਹਮਣੇ ਹੋਣ, ਇਹ ਭਾਵਨਾ ਹੈ ਸਤਸੰਗ ਜੀ ਗੁਰੂ ਸਿੱਖ ਤੋਂ ਦੂਰ ਨਹੀਂ ਹੈ, ਦੂਰ ਤਾਂ ਮਨ ਕਰਕੇ ਹੈ, ਦੂਰੀ ਆਪਣੇ ਮਨ ਕਰਕੇ, ਕਿਉਂਕਿ ਸਤਸੰਗ ਜੀ ਜਿਹੜੇ ਹੋਮੇ ਹਨ ਇਹਨੇ ਦੂਰ ਕੀਤਾ ਹੋਇਆ, ਜਿਹੜੀ ਹੋਮੇ ਹੈ ਬਾਹਰੋਂ ਵੇਖਣਾ ਚਾਹੁੰਦੀ ਹੈ ਅੰਦਰੋਂ ਵੀ ਵੇਖਣਾ ਚਾਹੁੰਦੀ, ਜਿਹਨੇ ਅੰਦਰੋਂ ਵੇਖਣਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਸੇ ਨਾਮ ਸੇ ਅੱਖਣੀਆਂ ਹੁੰਦੇ ਹਨ ਜਿਹਨੇ ਦਿਸੰਦ ਮਾਂ ਪੇਰੀ, ਉਹ ਆਪਾਂ ਹੋਰ ਨੇ। ਸੋ ਇਸ ਕਰਕੇ ਅੰਤਰੀ ਅੰਦਰੋਂ ਅੰਤਰਮੁਖ ਹੋ ਕਰਕੇ ਗੁਰੂ ਸਾਹਿਬ ਦੇ ਧਿਆਨ ਦੇ ਵਿੱਚ ਯਾਦ ਕਰਦੀ ਹੈ ਜੀ।
ਦਿਨ ਪ੍ਰਤੀ ਸ਼ਰਧਾ ਵਧੇ ਬੁਲੰਦ,
ਕਹਿੰਦੇ ਦਿਨ ਪ੍ਰਤੀ ਦਿਨ ਮਾਤਾ ਦੇ ਮਨ ਦੀ ਸ਼ਰਧਾ ਵਧਦੀ ਜਾਂਦੀ ਹੈ, ਘਟਦੀ ਨਹੀਂ ਹੈ, ਐਸੀ ਪ੍ਰੇਮ ਦੀ ਅੰਦਰ ਲਗਨ ਲੱਗੀ ਹੈ।
ਬਿਨਾ ਬਖਾਨੇ ਖਰੀ ਅਗਾਰੀ,
ਜਿੱਥੇ ਜਿੱਥੇ ਉਹ ਜਿਹੜੀ ਉਹ ਜਗ੍ਹਾ ਤਿਆਰ ਕੀਤੀ ਹੈ ਉਹ ਚੌਂਕੀ ਦੇ ਅੱਗੇ ਖੜ ਕੇ ਬਿਨੈ ਕੀ ਬੇਨਤੀ ਕਰਦੀ ਹੈ।
ਨਈ ਵੇਦ ਅਰਪੈ ਹਿਤ ਤਾਰੀ,
ਸੋ ਨਈ ਵੇਦ ਦਾ ਅਰਥ ਹੈ ਵੀ ਜਿਹਦੇ ਵਿੱਚ ਭੋਜਨ ਵੀ ਹੋਵੇ ਤੇ ਸੁਗੰਧੀ ਵਾਲੇ ਪਦਾਰਥ ਵੀ ਹੋਣ, ਜੋਤ ਵੀ ਜਗਾਈ ਹੋਵੇ, ਪੂਜਾ ਦੀ ਸਮੱਗਰੀ, ਉਹ ਸਾਰੀ ਪੂਜਾ ਦੀ ਸਮੱਗਰੀ ਤਿਆਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਧਿਆਨ ਕਰਕੇ ਇਸ ਤਰ੍ਹਾਂ ਅਰਪਣ ਕਰਦੀ ਹੈ ਜੀ।
ਦੋਨੋਂ ਸਮੇਂ ਅਰਚਨਾ ਕਰਹੀ,
ਤੇ ਦੋਨੋਂ ਸਮੇਂ ਅਰਚਨਾ ਕੀ ਪੂਜਾ ਕਰਦੀ ਹੈ।
ਸੰਸਾਰ ਕੀ ਸ਼ਰਧਾ ਧਰਹੀ,
ਇਹ ਗੁਰੂ ਸਮੇਂ ਗੁਰੂ ਸਾਹਿਬ ਦੇ ਸਮੇਂ ਹੀ ਬਰਾਬਰ, ਜਿਵੇਂ ਗੁਰੂ ਸਾਹਿਬ ਸਾਹਮਣੇ ਬੈਠੇ ਹੋਣ ਇਹ ਸ਼ਰਧਾ ਹੈ ਮਨ ਵਿੱਚ। ਇਹ ਤਰ੍ਹਾਂ ਮਨ ਵਿੱਚ ਅਰਾਧਨਾ ਕਰਦੀ ਹੈ, ਹਿਰਦੇ ਵਿੱਚ ਧਿਆਨ ਧਰ ਕੇ ਚਰਨਾਂ ਦਾ ਧਿਆਨ ਧਰ ਕੇ ਨਮਸਕਾਰ ਕਰਦੀ ਹੈ। ਡਡੋ ਬੰਦਨ ਅਨਕਵਾਰ ਸਰਬ ਕਲਾ ਸਮਰਥ, ਦੋਨਾਂ ਤੇ ਰੱਬ ਪ੍ਰਭੂ ਨਾਨਕ ਦੇ ਕਰ ਹੱਥੇ, ਗੁਰੂ ਜੀ ਕਿਰਪਾ ਕਰੋ ਦਰਸ਼ਨ ਦਿਓ, ਇਹ ਮਨ ਚ ਭਾਵਨਾ ਹੈ।
ਗੁਰੀ ਅਰਜਨ ਸੁਤ ਹਰ ਗੋਬਿੰਦ,
ਇਹ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਿਬਜ਼ਾਦੇ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ, ਇਸ ਤਰ੍ਹਾਂ ਬੰਦ ਬੇਨਤੀਆਂ ਕਰਦੀ ਹੈ ਜੀ,
ਪੂਰਨ ਕਰੋ ਜਾਨੋ ਮਮ ਆਸ਼ਾ,
ਮੇਰੇ ਮਨ ਦੀ ਆਸਾ ਪੂਰੀ ਕਰ ਦਿਓ, ਬੰਤ ਨਿਹਾਰੇ ਕਾਮਨੀ ਮੁਤਨ ਪ੍ਰੀਲੇ ਆਸਾ, ਪੂਰਨਾ ਤੀਜਾ ਪਦਨਾ ਕੀ ਸਰ ਹਰ ਦਰਸ਼ਨ ਕੀ ਆਸਾ, ਉਦੋਂ ਨਾ ਕਾਕਾ ਕਾਰੇ ਬੇਗ ਰਿਜਾ ਮੈਂ ਰਾਮ ਪਿਆਰੇ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ, ਕਹਿ ਕਬੀਰ ਜੀਵਨ ਪਤਕਾਰਨ ਹਰ ਕੀ ਭਗਤ ਕਰੀਜੈ। ਇਸ ਤਰ੍ਹਾਂ ਆਪਣੇ ਚਰਨਾਂ ਆਪਣੇ ਮਨ ਦੇ ਵਿੱਚ ਗੁਰੂ ਦੇ ਚਰਨਾਂ ਦਾ ਆਸਰਾ ਲਿਆ ਹੋਇਆ, ਇਸ ਤਰ੍ਹਾਂ ਬੇਨਤੀਆਂ ਕਰਦੀ ਹੈ।
ਪਗ ਪੰਕਜ ਕੋ ਹੈ ਪਰਵਾਸਾ,
ਕਹਿੰਦੇ ਮਾਤਾ ਦੇ ਹਿਰਦੇ ਵਿੱਚ ਕੇਵਲ ਗੁਰੂ ਦੇ ਪਾਕੀ ਚਰਨ ਪੰਕਜ ਕੀ ਕਮਲ, ਚਰਨਾ ਕਮਲਾਂ ਦਾ ਹੀ ਪ੍ਰਵਾਸਾ ਹੈ, ਗੁਰੂ ਦੇ ਚਰਨਾਂ ਦਾ ਹੀ ਆਸਰਾ ਤੱਕਿਆ ਹੋਇਆ ਹੈ।
ਕੁਟੀਲ ਇਸਤਰੀ ਕੋ ਜਮੋ,
ਦੇਖੋ ਮਨ ਵਿੱਚ ਸਾਹਿਬ ਜਦੋਂ ਨਾ ਮਨ ਵਿੱਚ ਸ਼ਰਧਾ ਹੁੰਦੀ ਹੈ, ਗੁਰੂ ਦੇ ਦਰਸ਼ਨ ਕਰਨ ਦੀ ਭਾਵਨਾ ਹੁੰਦੀ ਹੈ, ਫਿਰ ਉਦੋਂ ਸਾਧ ਸੰਗਤ ਜੀ ਆਪਣੇ ਆਪੇ ਦਾ ਧਿਆਨ ਜਾਂਦਾ ਵੀ ਮੈਂ ਹੈ ਕੀ ਚੀਜ਼, ਬੇਨਤੀ ਕਰਦੀ ਹੈ ਮੈਂ ਕੁਚੀਲ ਇਸਤਰੀ ਜਾਮਾ, ਕਹਿੰਦੇ ਸੱਚੇ ਪਾਤਸ਼ਾਹ ਮੇਰਾ ਇਸਤਰੀ ਜਾਮਾ ਹੈ। ਗੁਰਬਾਣੀ ਵਿੱਚ ਸਾਧ ਸੰਗਤ ਜੀ ਆਪ ਜੀ ਆਸਾ ਜੀ ਦੀ ਆਵਾਜ਼ ਸੁਣਦੇ ਹੋ, ਪੜ੍ਹਦੇ ਹੋ, ਜਿਉਂ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ, ਇਹ ਭਾਵ ਨੂੰ ਨਾ ਕਰਕੇ ਮਾਤਾ ਬੇਨਤੀ ਕਰ ਰਹੇ, ਸਤਿਗੁਰੂ ਮਹਾਰਾਜ ਮੇਰਾ ਇਸਤਰੀ ਜਾਮਾ ਹੈ। ਸਤਸੰਗ ਜੀ ਇਕੱਲਾ ਇਸਤਰੀ ਵਾਸਤੇ ਨਹੀਂ ਹੈ, ਜਿਹੜਾ ਮਨੁੱਖ ਸਰੀਰ ਹੈ ਸਤਸੰਗ ਜੀ ਆਪਣੇ ਵਾਸਤੇ ਕਿਹੜਾ ਹੈ, ਆਪਣਾ ਸਰੀਰ ਕਿਹੜਾ ਬੜਾ ਕਿਤੇ ਕਿਤੇ ਸੋਨੇ ਦਾ ਬਣੇ ਹੋਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਰਪੂਰ ਉਪ ਸੁਗੰਧਾ, ਕਰਪੂਰ ਕੀ ਮੁਸ਼ਕ ਪੂਰਬ ਸੁਗੰਧੀ ਵਾਲਾ ਪਦਾਰਥ ਹੁੰਦਾ ਹੈ, ਉਪ ਕੀ ਫੁੱਲ, ਕਰਪੂਰ ਉਪ ਸੁਗੰਧਾ ਪਰਸ ਮਨੁੱਖ ਦੇਹ ਦੇਹ ਮਲੀਣ, ਕਹਿੰਦੇ ਸੁਗੰਧੀ ਵਾਲੇ ਪਦਾਰਥ ਕਹਿੰਦੇ ਮਨੁੱਖ ਦੇਹ ਨੂੰ ਸਪਰਸ਼ ਕਰ ਜਾਣ, ਜਿਹੜੇ ਪਦਾਰਥ ਨੂੰ ਸੁਗੰਧੀ ਆਉਂਦੇ ਉਸੇ ਵੇਲੇ ਮਲੀਨ ਹੋ ਜਾਂਦੇ ਆ। ਮੱਜਾ ਰੁਦਰ ਦੁਰਗੰਧਾ ਨਾਨਕ ਅਤ ਗਰਭ ਅਗਿਆਨ, ਮਰਕ ਦੀ ਜਿਹੜੀ ਸਰੀਰ ਦੇ ਵਿੱਚ ਮੱਜਾ ਕੀ ਮਿੱਜ ਹੈ, ਰੁਦਰ ਕੀ ਖੂਨ ਹੈ, ਇਹਦੇ ਵਿੱਚ ਵਿਸ਼ਟਾ ਅਸ਼ਟ ਰਕਤ ਪਰੇਟੇ ਚਾਮ, ਨਾਨਕ ਅਤ ਗਵੇਣ ਅਗਿਆਨ, ਕਹਿੰਦੇ ਅਗਿਆਨੀ ਬੰਦਾ ਵੀ ਇਹ ਦੇਹ ਦਾ ਮਾਣ ਕਰਦੇ। ਸਤਿਗੁਰੂ ਮਹਾਰਾਜ ਇਸਤਰੀ ਦਾ ਨਿਰਾਦਰ ਨਹੀਂ ਕਰਦੇ, ਜਿਉਂ ਜਿਉਂ ਸੁਰਾਵਣੇ। ਹੁਣ ਤੱਕ ਸੰਸਾਰ ਵਿੱਚ ਸਤਸੰਗ ਜੀ ਵੇਖੋ, ਹੁਣ ਤੱਕ ਸੰਸਾਰ ਦੇ ਲੋਕਾਂ ਨੇ ਇਸਤਰੀ ਦੇ ਮੁੱਖ ਨੂੰ ਸਰਾਹਿਆ, ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਮੁੱਖ ਨੂੰ ਨਹੀਂ ਸਰਾਹਿਆ, ਔਰਤ ਦੇ ਕੁੱਖ ਨੂੰ ਸਰਾਹਿਆ ਮਹਾਰਾਜ ਜੀ। ਤੇ ਮਹਾਰਾਜ ਨੇ ਕਿਹਾ ਸੋ ਕੋ ਮੰਦਰ ਆਖੀਏ ਜਿਤ ਜੰਮੇ ਹੈ ਰਾਜਾ, ਇੱਥੋਂ ਸਾਹ ਰਾਜਾਨ ਦਾ ਭਾਵ ਇਹ ਵੀ ਇਸਤਰੀ ਦੇ ਮੁੱਖ ਤੋਂ ਰਾਜੇ ਜਨਮ ਲੈਂਦੇ ਹੈ ਨਹੀਂ। ਤੇ ਮਹਾਂਪੁਰਸ਼ਾਂ ਦੇ ਕੋਲੋਂ ਤੇ ਦਾਸ ਨੇ ਬੇਨਤੀ ਕੀਤੀ ਸੀ ਸਤਿ ਮਹਾਂਪੁਰਸ਼ਾਂ ਨੂੰ ਵੀ ਮਹਾਂਪੁਰਸ਼ੋ ਕਿਰਪਾ ਕਰੋ, ਤੇ ਮੇਰੇ ਮਨ ਵਿੱਚ ਇਹ ਜਿਹੜਾ ਸ਼ਬਦ ਹੈ ਵੀ ਸੋ ਕੋ ਮੰਦਾ ਆਖੀਏ ਜਿਤ ਜੰਮੇ ਹੈ ਰਾਜਾਨ, ਇਹਦਾ ਸਾਰੇ ਸ਼ਹੀਦਾਂ ਵਿੱਚ ਇਹੀ ਅਰਥ ਕੀਤਾ ਹੋਇਆ ਵੀ ਇਸਤਰੀ ਦੇ ਕੁੱਖ ਦੇ ਉੱਤੋਂ ਰਾਜੇ ਜਨਮ ਲੈਂਦੇ ਹੈ, ਉਹਨੂੰ ਕਿਉਂ ਮੰਦਾ ਕਿਹਾ ਨੇ, ਵੀ ਮੇਰੇ ਮਨ ਵਿੱਚ ਇਹ ਖਿਆਲ ਆਇਆ ਗੁਰਬਾਣੀ ਅਨੁਸਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਤਨੇ ਵੀ ਇਸ ਸ੍ਰਿਸ਼ਟੀ ਵਿੱਚ 84 ਲੱਖ ਜੋਨਾਂ ਮਹਾਰਾਜ ਗੁਰਬਾਣੀ ਵਿੱਚ ਕਹੀਆਂ ਨੇ, ਤੇ ਮਹਾਰਾਜ ਇਸ ਧਰਤੀ ਪੈ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਹਿਰਾਰੀ, ਵੀ ਇਹ ਮਨੁੱਖ ਇਹ ਸਾਰੀ ਧਰਤੀ ਤੇਰੀ ਸਰਦਾਰੀ ਹੈ, ਉਹ ਸਭ ਦਾ ਸਰਦਾਰ ਹੈ। ਸੋ ਮਹਾਰਾਜ ਕਹਿੰਦੇ ਨੇ ਜਿਤ ਜੰਮੇ ਹੈ ਰਾਜਾਨ, ਵੀ ਇਸ ਇਸਤਰੀ ਦੇ ਕੁੱਖ ਤੋਂ ਸਾਰੀਆਂ ਜੋਨਾਂ ਦਾ ਰਾਜਾ ਕਿ ਮਨੁੱਖ ਸਰੀਰ ਮਿਲਦਾ ਆਪਾਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸੰਸਾਰ ਨੇ ਇਸਤਰੀ ਦੇ ਮੁੱਖ ਨੂੰ ਸਰਾਹਿਆ, ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਇਸਤਰੀ ਦੀ ਕੁੱਖ ਨੂੰ ਸਰਾਹਿਆ। ਸੋ ਮਾਤਾ ਇਸ ਤਰ੍ਹਾਂ ਦੀਨ ਵਿੱਚ ਅਧੀਨਤਾ ਵਿੱਚ ਆ ਕਰਕੇ ਗਰੀਬੀ ਧਾਰ ਕੇ ਨਿਮਰਤਾ ਧਾਰ ਕੇ ਕਹਿੰਦੀ ਹੈ ਮੈਂ ਕੁਚੀਲ ਇਸਤਰੀ ਹੋ ਜਾਵਾਂ, ਸਤਿਗੁਰੂ ਮਹਾਰਾਜ ਕਿਰਪਾ ਕਰੋ ਮੇਰਾ ਜਾਮਾ ਇਸਤਰੀ ਦਾ ਹੈ, ਤੁਸੀਂ ਕਿਰਪਾ ਕਰੋ ਦਰਸ਼ਨ ਦਿਓ, ਤੁਹਾਡੇ ਚਰਨਾਂ ਦਾ ਆਸਰਾ ਹੈ,
ਆਸਰਾ ਨਹੀਂ ਨਸਮਮੋ,
ਮੈਂ ਤੁਹਾਡੇ ਚਰਨਾਂ ਦਾ ਤੁਹਾਡੇ ਨਾਮ ਦਾ ਹੀ ਆਸਰਾ ਤੱਕਿਆ ਹੈ।
ਮਤ ਜੁਤ ਭਾਗ ਪਰੀ ਦੁਇ ਸਮੈ,
ਕਿਉਂਕਿ ਤੁਸੀਂ ਕੋਈ ਕੋਈ ਮੰਦ ਨਾਣੀ ਇੱਕ ਤੂੰ, ਕਿਉਂ ਨਾ ਮੇਰੀ ਜੈ ਰੋਏ ਜਾਂ ਲੱਗ ਜਿੱਤ ਨਾ ਆਵੇ, ਕਿਸੇ ਦਾ ਕੋਈ ਹੈ ਕਿਸੇ ਦਾ ਕੋਈ, ਮੇਰਾ ਤਾਂ ਤੂੰ ਹੀ ਹੈ ਹੋਰ ਕੋਈ ਨਹੀਂ। ਦਸਵੇਂ ਪਾਤਸ਼ਾਹ ਦੇ ਇਤਿਹਾਸ ਦੀ ਸਾਖੀ ਆਉਂਦੀ ਹੈ ਸਾਧ ਸੰਗਤ ਜੀ, ਸੰਗਤਾਂ ਆਉਂਦੀਆਂ ਨੇ, ਇੱਕ ਦੂਰੋਂ ਕਿਤੇ ਕੋਈ ਛੋਟੀ ਉਮਰ ਦੀ ਬੱਚੀ ਹੈ, ਮਾਤਾ ਪਿਤਾ ਚੜ੍ਹਾਈ ਕਰ ਗਏ ਨੇ, ਸੰਬੰਧੀ ਕੋਈ ਹੈ ਨਹੀਂ, ਪਤਾ ਸੁਣਿਆ ਲੱਗਿਆ ਕਿ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਰਾਜ ਰਹੇ ਨੇ, ਉਹ ਗਰੀਬਾਂ ਦੇ ਹਮਦਰਦੀ ਨੇ, ਗਰੀਬ ਨਿਵਾਜ ਨੇ, ਨਿਉਟਿਆਂ ਦੀ ਔੜ ਨੇ, ਨਚਾਣਿਆਂ ਦੇ ਤਾਣ ਨੇ, ਆਸਰਾਂ ਦੇ ਆਸਰੇ ਨੇ, ਸੰਗਤ ਨਾਲ ਆਈ ਤੇ ਮਨ ਵਿੱਚ ਭਾਵਨਾ ਭਾਈ। ਸਤਿਗੁਰੂ ਮਹਾਰਾਜ ਅੰਤਰਜਾਮੀ ਨੇ ਮੇਰੀ ਭਾਵਨਾ ਪੂਰੀ ਕਰਨ, ਮੈਨੂੰ ਆਪਣੀ ਪੁੱਤਰੀ ਕਹਿ ਕੇ ਬੁਲਾਉਣ, ਮੈਨੂੰ ਆਪਣੀ ਬੇਟੀ ਕਹਿ ਕੇ ਬੁਲਾਉਣ, ਤੇ ਨਾਲ ਚਲੀ ਗਈ ਹੈ। ਕਿਸਾ ਸਿੰਘ ਜੀ ਸੰਗਤ ਰਹੀ ਪਰ ਪਿੱਛੇ ਰਹਿ ਗਈ। ਮੈਂ ਕਿਵੇਂ ਜਾਵਾਂ? ਮੇਰਾ ਕੋਈ ਸਾਥੀ ਨਹੀਂ, ਮੇਰਾ ਕੋਈ ਭਰਾ ਨਹੀਂ, ਮੇਰੀ ਮਾਂ ਨਹੀਂ, ਮੇਰਾ ਪਿਓ ਨਹੀਂ। ਸੰਗਤਾਂ ਤਰੀਆਂ ਗਈਆਂ, ਦੀਵਾਨ ਸਜੇ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿੰਘ ਨੂੰ ਕਿਹਾ, ਜਾ ਭਾਈ ਉਹ ਪਿੱਛੇ ਚਲਾ ਜਾ। ਪਿੱਛੇ ਉਹ ਬੇਟੀ ਬੈਠੀ ਹੈ, ਉਹ ਭਾਵਨਾ ਲੈ ਕੇ ਆਈ ਹੈ ਕਿ ਮੈਨੂੰ ਗੁਰੂ ਸਾਹਿਬ ਪੁੱਤਰੀ ਕਹਿ ਕੇ ਬੁਲਾਉਣ। ਮੇਰੇ ਵਿੱਚ ਚਾਰ ਸਾਹਿਬਜ਼ਾਦੇ ਨੇ, ਪੁੱਤਰੀ ਕੋਈ ਨਹੀਂ। ਮੈਂ ਚਾਹੁੰਦਾ ਮੇਰੀ ਪੁੱਤਰੀ ਹੋਵੇ। ਵੈਸੇ ਤਾਂ ਸਾਰੀ ਜਿਹੜੀ ਸਿੱਖ ਸਿੱਖਣੀਆਂ ਨੇ ਮਹਾਰਾਜ ਦੇ ਪੁੱਤਰ ਪੁੱਤਰੀਆਂ ਹਨ, ਗਲਤਾਂ ਭਾਵਨਾ ਦੀ। ਅਤੇ ਮਹਾਰਾਜ ਨੇ ਬੁਲਾਇਆ, ਪੁੱਛਿਆ, ਬੇਟਾ ਕੀ ਨਾਂ ਹੈ ਤੇਰਾ? ਕਹਿੰਦੀ, ਮੇਰਾ ਨਾਂ ਜੀ ਬਸੰਤ ਹੈ। ਅਤੇ ਮਹਾਰਾਜ ਕਹਿੰਦੇ, ਤੇਰਾ ਨਾਂ ਅੱਜ ਤੋਂ ਹੈ ਬਸੰਤ ਲਤਾ। ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਆਨੰਦਪੁਰ ਸਾਹਿਬ ਛੱਡਿਆ ਤੇ ਸਾਹਿਬ ਉਮਰ ਛਾ ਕੇ ਬਸੰਤ ਕੌਰ ਬਣੀ। ਬੜੀ ਸੂਰਮ ਗਤੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਸਿੰਘਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਜੰਗਾਂ ਕੀਤੀਆਂ। ਸੋ ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਜੀ ਗਰੀਬ ਨਿਵਾਜ ਨੇ, ਜਦ ਕਿ ਸ਼ਰਧਾ ਧਾਰ ਕੇ ਯਾਦ ਕਰਦਾ ਤਾਂ ਸਤਿਗੁਰੂ ਮਹਾਰਾਜ ਜੀ ਸਿੱਖ ਦੀ ਭਾਵਨਾ ਪੂਰੀ ਕਰਦੇ ਹਨ। ਸੋ ਮਾਤਾ ਇਸ ਤਰ੍ਹਾਂ ਜਾਗਦਾ ਹੈ, ਸਤਿਗੁਰੂ ਮਹਾਰਾਜ ਜੀ ਚਰਨਾਂ ਦਾ ਧਿਆਨ ਕਰਕੇ ਬੇਨਤੀ ਕਰਦੀ ਹੈ, ਸੁੱਤ ਜੁੱਤ ਭਾਗ ਭਰੀ ਦੁਆ ਸਮੇਂ, ਸੁੱਤ ਭਾਗ ਭਰੀ ਮਾਤਾ ਉਹਦਾ ਪੁੱਤਰ ਦੀ ਸੇਵਾ ਨਾਸ। ਤੇ ਦੋਨੋਂ ਸਮੇਂ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਬੇਨਤੀ ਕਰਦੇ ਹਨ,
ਸ੍ਰੀ ਗੁਰੂ ਹਰਗੋਬਿੰਦ ਕੋ ਨਮੋ।
ਇਸ ਤਰ੍ਹਾਂ ਸ੍ਰੀ ਕੀ ਸ਼੍ਰੋਮਣੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕਰਦੇ ਹਨ ਜੀ।
ਸੁਣ ਨਰ ਅਪਰ ਕਰੇ ਉਪਹਾਸ।
ਤਿਸਾ ਸਿੰਘ ਜੀ ਕਹਿੰਦੇ, ਸੁਣ ਨਰ ਅਪਰ ਕੀ, ਜਿਹੜੇ ਹੋਰ ਲੋਕ ਨੇ ਨਾ, ਜਿਹੜੇ ਕੱਚੇ ਪੈਲੇ ਨੇ, ਡਬਲੂ ਕਸੂ ਪਾਸਾ ਕਹਿੰਦੇ, ਕਰੇ ਉਪਹਾਸ। ਉਪਹਾਸ ਨੇ ਠੱਠਾ ਬਖੌਲ ਕਰਦੇ ਨੇ। ਅਸੀਂ ਦੇਖੋ, ਜਿਹੜਾ ਸਮੁੰਦਰ ਹੈ ਨਾ, ਸਮੁੰਦਰ ਨੂੰ ਉੱਪਰੋਂ ਤਾਂ ਹਰ ਕੇ ਦੇਖ ਲੈਂਦਾ ਹੈ ਕਿ ਸਮੁੰਦਰ ਕਿਹੋ ਜਿਹਾ ਹੈ, ਪਰ ਉਹਦੇ ਵਿੱਚ ਕੀ ਹੈ ਇਹ ਕੌਣ ਜਾਣਦਾ? ਇਹ ਜਾਣਦਾ ਬਰਜੀ ਬੜਾ ਕਿ ਸਮੁੰਦਰ ਵਿੱਚ ਕੀ ਹੈ। ਜੇ ਹੀਰੇ ਨੇ, ਮੋਤੀ ਨੇ, ਲਾਲ ਨੇ, ਉੱਪਰੋਂ ਹਰ ਕੋਈ ਦੇਖ ਲੈਂਦਾ। ਗੁਰੂ ਸਾਹਿਬ ਨੂੰ ਦਰਸ਼ਨ ਦਾ ਹਰ ਕੋਈ ਕਰ ਲੈਂਦਾ, ਸਤਿਗੁਰ ਨੂੰ ਸਭ ਕੋ ਵੇਖਦਾ। ਜੇ ਤਾਂ ਜਗ ਸੰਸਾਰ ਜਿੱਥੇ ਮੁਕਤ ਨਾ ਹੋਵੇ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਹੁਣ ਲੋਕ ਤਾਂ ਉੱਪਰੋਂ ਉੱਪਰੋਂ ਵੇਖਦੇ ਆ ਵੀ ਮਾਤਾ ਕਸ਼ਮੀਰ ਵਿੱਚ ਬੈਠੀ ਹੈ, ਉਹਦੇ ਸ੍ਰੀਨਗਰ, ਕਿੱਥੇ ਅੰਮ੍ਰਿਤਸਰ ਸਾਹਿਬ ਪੰਜਾਬ ਹੈ, ਵੀ ਇਹ ਯਾਦ ਕਰਦੀ ਹੈ ਵੀ ਗੁਰੂ ਸਾਹਿਬ ਕਿਵੇਂ ਆਉਣਗੇ, ਮਖੌਲ ਕਰਦੇ ਆ, ਕਿਉਂਕਿ ਉੱਪਰੋਂ ਉੱਪਰੋਂ ਵੇਖਦੇ ਹਨ, ਅੰਦਰੋਂ ਨਹੀਂ ਪਤਾ ਵੀ ਗੁਰੂ ਸਾਹਿਬ ਸਰਬ ਵਿਆਪੀ ਨੇ, ਸਰਬ ਕਾਲੀ, ਸਰਬ ਠੌਰ ਮੌਜੂਦ ਨੇ, ਗੁਰੂ ਮੇਰਾ ਸਰਬ ਕਲਾ ਸਮਰੱਥ ਹੈ। ਸੋ ਕਹਿ ਜਿਹੜੀ ਬਾਕੀ ਜਿਹੜੀ ਦੁਨੀਆ ਹੈ, ਕਹਿੰਦੇ ਉਹ ਉਪਹਾਸ ਕੇ ਮਖੌਲ ਕਰਦੇ ਹਨ।
ਕਉ ਜਨਨੀ ਹੈ ਸੇਵਾ ਦਾਸ,
ਤੇ ਉਹ ਨਾਲ ਦੇ ਫਿਰਨ ਵਾਲੇ ਜਿਹੜੇ ਕੱਚੇ ਪਿਲੇ ਨੇ, ਕਹਿੰਦੇ ਤੁਮ ਜਨਨੀ ਹੈ ਸੇਵਾ ਦਾਸ, ਕਹਿੰਦੇ ਸੇਵਾ ਦਾਸ ਤੁਮ ਕਿਹੜੀ, ਤੇਰੀ ਜਨਨੀ ਕੀ, ਤੇਰੀ ਮਾਤਾ ਜਿਹੜੀ, ਤੇਰੀ ਮਾਤਾ ਭਾਗ ਭਰੀ ਹੈ, ਇਸ ਤਰ੍ਹਾਂ ਕਹਿੰਦੇ ਹਨ।
ਵਸਤਰ ਬਣਾਏ ਹੀ ਰੱਖ,
ਕਹਿੰਦੇ ਕੀ ਕੀਤਾ ਇਹਨੇ, ਕਹਿੰਦੇ ਵਸਤਰ ਬਣਾ ਲਿਆ, ਕਿਹਨੇ ਆਪਣੇ ਘਰ ਵਿੱਚ ਰੱਖਿਆ ਹੋਇਆ, ਕਹਿੰਦੇ ਇਹ ਕਿਹੜੀ ਗੱਲ ਹੋਈ ਵੀ ਵਸਤਰ ਬਣਾ ਕੇ ਘਰ ਵਿੱਚ ਰੱਖ ਲਓ, ਇਸ ਤਰ੍ਹਾਂ ਇਹ ਕਿਹੜੀ ਗੱਲ ਹੋਈ, ਇਸ ਤਰ੍ਹਾਂ ਕਹਿ ਰਹੇ ਹਨ।
ਉਹਨੇ
ਆਪਣੇ ਹਿਰਦੇ ਵਿੱਚ ਆਸ਼ਾ ਰੱਖੀ ਹੈ ਗੁਰੂ ਸਾਹਿਬ ਜੀ ਇੱਥੇ ਆਉਣਗੇ ਤੇ ਬਸਤਰ ਪ੍ਰਾਪਤ ਕਰਨਗੇ, ਇਹ ਕਿਵੇਂ ਹੋ ਸਕਦਾ ਹੈ? ਸੋ ਗੁਰੂ ਸਾਹਿਬ ਇੱਥੇ ਕਿਵੇਂ ਆ ਸਕਦੇ ਹਨ?
ਸੈਨਾ ਕਨੀ ਸੰਗ ਮਹਿ ਜੋਏ,
ਉਹਨਾਂ ਦੇ ਕੋਲ ਲੇਖਾਂ ਸਿੱਖ ਸੰਗਤਾਂ ਨੇ, ਬੜੀਆਂ ਸੈਨਾ ਨੇ, ਘੋੜੇ ਨੇ, ਇਸ ਤਰ੍ਹਾਂ ਗੁਰੂ ਸਾਹਿਬ ਤੁਹਾਡੇ ਘਰ ਵਿੱਚ ਕਿਵੇਂ ਆ ਸਕਣਗੇ? ਬਾਕੀ ਗੱਲ ਹੈ ਰਹੀ ਗੁਰੂ ਸਾਹਿਬ ਦੇ ਆਉਣ ਦੀ ਗੱਲ, ਪਹਿਲੀ ਗੱਲ ਤਾਂ ਨਾਲ ਫੌਜਾਂ ਨੇ, ਸਿੱਖ ਸੰਗਤਾਂ ਨੇ, ਫਿਰ ਦੁਰਗਮ ਮਾਰਗ ਬਿਲਕੁਲ ਹੋਏ, ਜਿਹੜਾ ਰਸਤਾ ਇਹ ਵੀ ਬਹੁਤ ਦੂਰ ਦਾ ਹੈ, ਪਹਾੜੀ ਰਸਤਾ ਹੈ, ਆਉਣਾ ਬੜਾ ਕਠਿਨ ਹੈ ਜੀ।
ਦੂਰ ਕੁਛ ਨਾ,
ਇਸ ਕਰਕੇ ਅਹੇ ਦੂਰ ਕੁਛ ਨਾ ਹੈ ਨਾ ਨੇੜਾ, ਕਹਿੰਦੇ ਬਹੁਤ ਥੋੜਾ ਨੀ, ਲਿਖਦਾ ਹੋਇਆ ਵੀ 100 ਕੋ ਹੋਵੇ, 200 ਕੋ ਹੋਵੇ, ਇਹ ਤਾਂ ਪਤਾ ਨੀ ਕਿੰਨੀ ਦੂਰ ਹੈ। ਕਿਉਂ ਅੱਜ ਕੱਲ੍ਹ ਤਾਂ ਸਾਨੂੰ ਹੁਣ ਕਿਲੋਮੀਟਰ ਵੀ ਆਪਾਂ ਬਣੇ ਹੋਏ ਨੇ ਸਰਕਾਰਾਂ ਨੇ, ਤੇ ਉਹਨਾਂ ਸਮੇਂ ਵਿੱਚ ਨਾ ਤਾਂ ਕਿਲੋਮੀਟਰ ਹੁੰਦੇ ਸੀ ਤੇ ਨਾ ਕੋਈ ਹੋਰ ਸਾਧਨ ਸੀ, ਉਦੋਂ ਤਾਂ 50 ਕੋਈ ਬਹੁਤ ਦੂਰ ਲੱਗਿਆ ਕਰਦਾ ਸੀ। ਇਸ ਤਰ੍ਹਾਂ ਜਿਹੜੇ ਹੋਰ ਲੋਕ ਨੇ ਮਿਲਣ ਗਿਲਣ ਵਾਲੇ, ਉਹ ਕਹਿੰਦੇ ਵੀ ਜਿਹੜਾ ਗੁਰੂ ਸਾਹਿਬ ਦਾ ਆਉਣਾ ਇੱਥੇ ਬੜਾ ਮੁਸ਼ਕਲ ਹੈ, ਦੂਰ ਦਾ ਰਸਤਾ ਹੈ।
ਇੱਕ ਸ੍ਰੀ ਨਾਨਕ ਵਿਚਰੇ ਸਾਰੇ,
ਹਾਂ ਇੱਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰੇ ਵਿਚਰੇ ਨੇ, ਪਹਿਲੇ ਗੁਰੂ ਸਾਹਿਬ ਨੇ 4 ਉਦਾਸੀਆਂ ਧਾਰਨ ਕੀਤੀਆਂ ਨੇ ਤੇ ਉਹ ਇਸ ਤਰ੍ਹਾਂ ਵਿਚਰਦੇ ਰਹੇ ਹਨ।
ਅਪਰ ਗੁਰੂ ਰਹੇ ਦੇ ਸੁਮਝਾਰੇ,
ਬਾਕੀ ਜਿਹੜੇ ਸ੍ਰੀ ਗੁਰੂ ਸਾਹਿਬਾਨ, ਸਾਰੇ ਗੁਰੂ ਸਾਹਿਬਾਨ ਦੂਸਰੇ ਪਾਤਸ਼ਾਹ, ਤੀਸਰੇ, ਚੌਥੇ, ਪੰਜਵੇਂ, ਸਾਰੇ ਗੁਰੂ ਸਾਹਿਬ ਪੰਜਾਬ ਦੇ ਵਿੱਚ ਰਹਿੰਦੇ ਨੇ। ਦੇਸ਼ ਸਮਝਾਰੇ ਤੋਂ ਭਾਵ ਹੈ ਕਿ ਪੰਜਾਬ ਦੇ ਵਿੱਚ ਵਿੱਚ ਹੀ ਰਹੇ, ਬਾਹਰ ਨਹੀਂ ਕਿਤੇ ਗਏ। ਇਸ ਤਰ੍ਹਾਂ ਉਹ ਜਿਹੜੇ ਲੋਕ ਨੇ ਇਸ ਤਰ੍ਹਾਂ ਆਖਦੇ ਹਨ
ਤੇ
ਗੁਰੂ ਸਾਹਿਬ ਜਿਹੜੇ ਪਹਿਲੇ ਗੁਰੂ ਸਾਹਿਬ ਸੀ ਉਹ ਪ੍ਰਦੇਸ਼ਾਂ ਵਿੱਚ ਨਹੀਂ ਸੀ ਗਏ ਤੇ ਪੰਜਾਬ ਵਿੱਚ ਰਹਿ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰਦੇ ਸਨ ਜੀ।
ਸੰਗਤ ਸਕਲ ਤਹਾਂ ਚਲ ਜਾਏ,
ਸਾਰੀਆਂ ਸੰਗਤਾਂ ਦੂਰੋਂ ਦਰੇਡਿਓਂ ਤੇ ਪੰਜਾਬ ਵਿੱਚ ਜਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਖਡੂਰ ਸਾਹਿਬ ਜਾ ਕਰਕੇ ਦਰਸ਼ਨ ਕਰਦੀਆਂ ਸਨ।
ਅਸਮੰਜਸ ਸਥਲ ਗੁਰਿਆਂ,
ਅਸਮੰਜਸ ਦਾ ਅਰਥ ਐਸਾ ਜੀ ਅਜੋਗ ਗੱਲ, ਵੀ ਇੱਕ ਜੇ ਗੱਲ ਅਸਮੰਜਸ ਹੈ ਵੀ ਨਾ ਬਣਨ ਜੋ ਗਏ ਗੱਲ ਵੀ ਗੁਰੂ ਸਾਹਿਬ ਇੱਥੇ ਨਹੀਂ ਆ ਸਕਣਗੇ। ਇਸ ਤਰ੍ਹਾਂ ਨਿਰਾਸ਼ਾ ਭਰੇ ਜਿਹੜੇ ਬਚਨ ਨੇ ਉਹ ਇਸ ਤਰ੍ਹਾਂ ਦਰਸ਼ਨ ਕਰਦੇ ਹਨ।
ਸੈਨ ਸਮੇਤ ਕਰੇ ਇਤੇ ਪਾਉ,
ਇਹ ਗੱਲ ਕਿਵੇਂ ਹੋ ਸਕਦੀ ਹੈ ਗੁਰੂ ਸਾਹਿਬ ਜੀ ਇਤਨੀਆਂ ਫੌਜਾਂ ਦੇ ਸਮੇਤ ਇੱਥੇ ਆ ਜਾਣ, ਇਹ ਗੱਲ ਨਹੀਂ ਹੋ ਸਕਦੀ।
ਮਹਾ ਪ੍ਰੇਮ ਤੇ ਵਸਤਰ ਬਣਾਇਓ,
ਪਰ ਕਹਿਣ ਲੱਗੇ ਤੁਸੀਂ ਨੇ ਬੜਾ ਪ੍ਰੇਮ ਧਾਰ ਕੇ ਜਿਹੜਾ ਵਸਤਰ ਹੈ ਉਹ ਤਿਆਰ ਕੀਤਾ ਹੈ,
ਉਹ ਤੇ ਸਹੀ ਥਲ ਦਿਓ ਪਠਾਇਓ,
ਕਿਉਂ ਕਰੋ ਜੋ ਤੁਸੀਂ ਵਸਤਰ ਤਿਆਰ ਕੀਤਾ ਹੈ ਉਹ ਵਸਤਰ ਨੂੰ ਗੁਰੂ ਸਾਹਿਬ ਦੇ ਕੋਲ ਉੱਥੇ ਪਹੁੰਚਦਾ ਕਰਦੇ ਹੋ, ਇੱਥੇ ਨੀ ਗੁਰੂ ਸਾਹਿਬ ਆ ਸਕਦੇ। ਤੁਸੀਂ ਵਸਤਰ ਤਿਆਰ ਕਰ ਲਿਆ, ਸੰਗਤਾਂ ਜਾਂਦੀਆਂ ਰਹਿਣਗੀਆਂ ਨੇ, ਸੰਗਤਾਂ ਨੂੰ ਵਸਤਰ ਦੇ ਦਿਓ, ਜਾ ਕੇ ਗੁਰੂ ਨੂੰ ਅਰਪਣ ਹੋ ਜਾਏਗਾ। ਇਸ ਤਰ੍ਹਾਂ ਦੇ ਵਚਨ ਕਰਦੇ ਹਨ ਜੀ।
ਸੇਵਾ ਦਾਸ ਮਾਤ ਸਮਝਾਈ,
ਤੇ ਜਿਹੜੇ ਸਿੱਖਾਂ ਨੇ ਭਾਈ ਸੇਵਾ ਦਾਸ ਨੂੰ ਇਹ ਰਾਏ ਦਿੱਤੀ ਹੈ, ਮਸ਼ਵਰਾ ਦਿੱਤਾ ਹੈ, ਫਿਰ ਭਾਈ ਸੇਵਾ ਦਾਸ ਆਪਣੀ ਮਾਤਾ ਦੇ ਕੋਲ ਆ ਕੇ ਆਪਣੀ ਮਾਂ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ।
ਅੱਠ ਛੋਰੋ ਜਿਉ ਤਹਾਂ ਪਠਾਈ,
ਕਹਿਣ ਲੱਗੇ ਮੇਰੀ ਮਾਂ ਆਪਣਾ ਹੱਟ ਛੱਡ ਦੇ, ਹੱਟ ਛੱਡੋ ਦਿਉ ਤਹਾਂ ਪਠਾਈ, ਆਪਾਂ ਕਰਦੇ ਹਾਂ ਗੁਰੂ ਸਾਹਿਬ ਇੱਥੇ ਨਹੀਂ ਆ ਸਕਦੇ। ਕੋਈ ਗੱਲ ਨੀ, ਗੁਰੂ ਸਾਹਿਬ ਜਾਣੀ ਜਾਣਨੇ ਤੁਹਾਡੀ ਭੇਡਾਂ ਨੂੰ ਪ੍ਰਵਾਨ ਕਰ ਲੈਣਗੇ, ਆਪਾਂ ਉੱਥੇ ਹੀ ਭੇਜ ਦਿੰਦੇ
ਹਾਂ।
ਕਹਿਣ ਲੱਗਾ ਸੇਵਾ ਦਾਸ, ਮੈਨੂੰ ਬਹੁਤ ਲੋਕਾਂ ਨੇ ਸਮਝਾਇਆ, ਸਾਰੇ ਮੈਨੂੰ ਇਹੀ ਗੱਲ ਕਹਿੰਦੇ ਆ ਵੀ ਮਾਤਾ ਨੂੰ ਸਮਝਾ ਵੀ ਜਿਹੜਾ ਵਸਤਰ ਬੜੇ ਪ੍ਰੇਮ ਨਾਲ ਤਿਆਰ ਕਰਵਾਇਆ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਉੱਥੇ ਹੀ ਭੇਟਾ ਕਰਦੇ, ਸਾਰੇ ਹੀ ਜਿਹੜੇ ਲੋਕ ਮੈਨੂੰ ਮਿਲਣ ਵਾਲੇ ਨੇ ਇਹ ਗੱਲ ਕਹਿੰਦੇ ਹਨ।
ਹੋਰੇ ਆਗਮਨ ਕਹੋ ਕਿਮ ਹੋਈ,
ਵੀ ਗੁਰੂ ਸਾਹਿਬ ਇੱਥੇ ਕਿਵੇਂ ਆ ਸਕਣਗੇ, ਗੁਰੂ ਸਾਹਿਬ ਦਾ ਇੱਥੇ ਨਹੀਂ ਆਉਣਾ ਹੋ ਸਕਦਾ।
ਸ੍ਰੀ ਨਾਨਕ ਬਿਨਾ ਪਰਨਾਇਓ,
ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਿਨਾਂ ਸਾਰੇ ਗੁਰੂ ਸਾਹਿਬ ਜਿਹੜੇ ਨੇ ਪੰਜਾਬ ਦੇ ਵਿੱਚ ਹੀ ਰਹੇ ਹਨ।
ਵੱਡ ਸਮਾਜ ਗੁਰ ਸੰਗ ਸਹਾਇਓ,
ਦੂਜੀ ਗੱਲ ਗੁਰੂ ਸਾਹਿਬ ਦੇ ਨਾਲ ਬਹੁਤ ਸਿੱਖ ਸੇਵਕ ਵੀ ਹਨ, ਫੌਜਾਂ ਵੀ ਹਨ ਜੀ।
ਸਿਮਰੋ ਨਾਮ ਧਿਆਨ ਕੋ ਕੀ ਜੈ,
ਇਸ ਕਰਕੇ ਸਤਿਗੁਰੂ ਮਹਾਰਾਜ ਦਾ ਧਿਆਨ ਧਰ, ਧਿਆਨ ਧਰੋ ਗੁਰੂ ਸਾਹਿਬ ਚਰਨਾਂ ਦਾ ਤੇ ਨਾਮ ਸਿਮਰੋ। ਇਸ ਤਰ੍ਹਾਂ ਸੇਵਾ ਦਾਸ ਜੀ ਆਪਣੀ ਮਾਂ ਨੂੰ ਕਹਿੰਦਾ ਹੈ,
ਹਜ਼ੂਰ ਤਿਵੇਂ ਫਲ ਲੀਜੈ,
ਤੇ ਕਹਿਣ ਲੱਗਾ ਮੇਰੀ ਮਾਂ ਜਿਵੇਂ ਹਜ਼ੂਰ ਤਿਵੇਂ ਹੀ ਫਲ ਲੀਜੈ, ਕਹਿੰਦੇ ਜਿਵੇਂ ਤੂੰ ਚਾਹੋ ਵਸਤਰ ਮੈਂ ਭੇਟਾ ਕਰਾਂ ਤੇ ਫਿਰ ਮੇਰਾ ਜਨਮ ਸਫਲਾ ਹੋ ਜਾਊਗਾ, ਕਹਿੰਦੇ ਇਸੇ ਤਰ੍ਹਾਂ ਹੀ ਤੂੰ ਇੱਥੋਂ ਵਸਤਰ ਆਪਣਾ ਗੁਰੂ ਸਾਹਿਬ ਦੇ ਚਰਨਾਂ 'ਚ ਇੱਥੋਂ ਭੇਟਾ ਕਰ ਦੇ। ਸੰਗਤਾਂ ਜਾਂਦੀਆਂ ਨੇ, ਜਿਵੇਂ ਹਜ਼ੂਰ ਤਿਵੇਂ ਹੀ ਫਲ ਲੀਜੈ, ਤੈਨੂੰ ਉਹੀ ਫਲ ਮਿਲ ਜਾਏਗਾ। ਇਸ ਤਰ੍ਹਾਂ ਸੇਵਾ ਦਾਸ ਆਪਣੀ ਮਾਂ ਨੂੰ ਕਹਿੰਦਾ ਹੈ,
ਭਾਗ ਪਰੀ ਸੁਣ ਕੇ ਸੁਤ ਬੈਨ,
ਤੇ ਮਾਤਾ ਭਾਗ ਪਰੀ ਨੇ ਆਪਣੇ ਪੁੱਤਰ ਦੇ ਬੈਨ ਕੇ ਵਚਨ ਸੁਣ ਕਰਕੇ
ਪਰਮ ਪ੍ਰੇਮ ਜਲ ਸ਼ੋਰਤ ਨੈਨੋ,
ਗੱਤ ਗਿਆ ਗੁਰੂ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪਰਮ ਪ੍ਰੇਮ, ਵੱਡਾ ਪ੍ਰੇਮ ਸਾ ਸੀ, ਪਰਸੋਂ ਵੀ ਵਿਚਾਰ ਆਏ ਸੀ ਵੀ ਪ੍ਰੇਮ ਸ਼ਬਦ ਦੀ ਬੜੀ ਦੁਰਵਰਤੋਂ ਹੋ ਰਹੀ ਹੈ, ਰਹੋ ਵਿਚਾਰ ਸਾਹਿਬ ਪ੍ਰੇਮ ਤਾਂ ਪਰਮਾਤਮਾ ਦਾ ਵਾਚਕ ਸ਼ਬਦ ਹੈ। ਪ੍ਰੇਮ ਪਰਮ ਪ੍ਰੇਮ ਜਦ ਸ਼ੋਰਤ ਨੈਣ, ਕਹਿੰਦੇ ਨੇਤਰਾਂ ਦੇ ਵਿੱਚ ਮਾਤਾ ਦੇ ਪ੍ਰੇਮ ਅੰਸੂ ਆ ਗਏ ਨੇ। ਜਦੋਂ ਕੋਈ ਰਸਾ ਸਿੰਘ ਜੀ ਕਰਤੇ ਦੀ ਕੀਰਤੀ ਕਰਦਾ ਹੈ ਨਾ ਅੰਦਰੋਂ ਹੋ ਕਰਕੇ, ਬਹੁਤ ਫਰਕ ਹੈ, ਗਾਉਂਦੇ ਆਪਾਂ ਸਾਰੀਆਂ ਫਰਕ ਬੜਾ। ਸਾਹ ਸਿੰਘ ਜੀ ਅਕਬਰ ਬਾਦਸ਼ਾਹ ਦੇ ਕੋਲੇ ਨੌ ਰਤਨ ਸੀ, ਪੱਥਰ ਦੇ ਰਤਨ ਨਹੀਂ, ਬੜੇ ਬੜੇ ਸਾਹ ਵਿਦਵਾਨ ਅਤੇ ਕੀਰਤਨ ਕਰਨ ਵਾਲੇ, ਉਹਨਾਂ ਵਿੱਚੋਂ ਸੀ ਤਾਨ ਸਹਿਨ, ਬਹੁਤ ਉਘਾ ਰਾਗੀ ਹੋਇਆ। ਅਕਬਰ ਕਹਿੰਦਾ ਵੀ ਤਾਨ ਸਹਿਨ, ਜਦੋਂ ਤੂੰ ਕੀਰਤਨ ਆਪਣੇ ਰਾਗ ਵਿਦਿਆ ਗਾਇਨ ਕਰਦਾ ਹੈ ਤੇ ਮਨ ਨੂੰ ਟੁੰਬਦਾ ਹੈ। ਤਾਨ ਸਹਿਨ ਕਹਿੰਦਾ ਵੀ ਮੇਰੀ ਕਿਹੜੀ ਗੱਲ ਹੈ, ਜਿਹੜਾ ਮੇਰਾ ਗੁਰੂ ਹੈ ਨਾ ਹਰਦਾਸ, ਕਿਤੇ ਤੂੰ ਉਹਦਾ ਕੀਰਤਨ ਸੁਣ ਲੈਵੇ ਨਾ, ਕਹਿੰਦੇ ਤੂੰ ਤੈਨੂੰ ਆਪਣੀ ਸੁੱਧ ਭੁੱਲ ਜਾਏਗੀ। ਕਹਿੰਦਾ ਫਿਰ ਕਿਵੇਂ ਉਹ ਸੁਣੀਏ ਜਾ ਕਰਕੇ, ਉਹ ਕਹਿੰਦੇ ਆਉਂ ਨਹੀਂ ਸੁਣਾਉਂਦਾ ਉਹ ਨਹੀਂ, ਕਿਤੇ ਰਾਤ ਨੂੰ ਚੋਰੀ ਜਾਵਾਂਗੇ ਫਿਰ ਕੇ ਜਾ ਕੇ ਸਰਵਣ ਕਰਾਂਗੇ। ਕਹਿੰਦੇ ਅਕਬਰ ਨਾਲ ਗਿਆ, ਅੱਧੀ ਰਾਤ ਦਾ ਸਮੇਂ ਹਰੀਦਾਸ ਉੱਠਿਆ, ਅੱਧੀ ਰਾਤ ਦਾ ਸਮਾਂ ਇਸ਼ਨਾਨ ਕੀਤਾ ਤੇ ਗਾਉਂਦਾ, ਅਕਬਰ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ, ਬੜਾ ਹੈਰਾਨ ਹੁੰਦਾ, ਕਹਿਣ ਲੱਗਿਆ ਤਾਨ ਸਾਹਿਬ ਤੂੰ ਵੀ ਗਾਉਂਦਾ ਇਹ ਵੀ ਗਾਉਂਦੇ, ਫਰਕ ਕੀ ਹੈ? ਉਹ ਕਹਿੰਦਾ ਫਰਕ ਤਾਂ ਇਹ ਹੈ ਬਾਦਸ਼ਾਹ, ਫਰਕ ਤਾਂ ਕਹਿੰਦਾ ਇਹ ਹੈ ਵੀ ਜਦੋਂ ਮੈਂ ਗਾਉਂਦਾ ਨਾ ਮੈਂ ਤੇਰੇ ਕਰ ਵੱਲ ਵੇਖਦਾ, ਤੇਰੇ ਹੱਕਾਂ ਵੱਲ ਵੇਖਦਾ। ਕਹਿੰਦੇ ਹਰੀਦਾਸ ਕਹਿੰਦੇ ਪਰਮੇਸ਼ਰ ਦੀ ਕਿਰਪਾ ਵੱਲ ਵੇਖਦਾ। ਮੈਂ ਤੇ ਹੱਕਾਂ ਵੱਲ ਵੇਖਦਾ, ਕਹਿੰਦੇ ਉਹ ਆਪਣੇ ਰੱਬ ਵੱਲ ਵੇਖਦਾ। ਤੇ ਪਹਿਲੀ ਗੱਲ ਤਾਂ ਕਹਿੰਦੇ ਅਸਲ ਵਿੱਚ ਤਾਂ ਜਿਹੜੇ ਰੱਬ ਦੇ ਪਿਆਰੇ ਨੇ ਪਹਿਲਾਂ ਉਹ ਰੱਬ ਦੇ ਕੋਲੋਂ ਪ੍ਰਾਪਤ ਕਰਦੇ ਨੇ ਤੇ ਫਿਰ ਕੁਝ ਗਾਉਂਦੇ। ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ। ਕਹਿੰਦੇ ਇਹ ਫਰਕ ਹੈ, ਕਹਿੰਦੇ ਰੱਬ ਦੇ ਪਿਆਰੇ ਪਹਿਲਾਂ ਪਰਮੇਸ਼ਰ ਦੇ ਕੋਲੋਂ ਦਾਤ ਲੈਂਦੇ ਤੇ ਫਿਰ ਗਾਉਂਦੇ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਰਦਾਨੇ ਨੂੰ ਕਿਹਾ ਸੀ, ਕਹਿੰਦੇ ਮਰਦਾਨੇ ਆ, ਕਹਿੰਦੇ ਜਦੋਂ ਤੂੰ ਕਹਿੰਦੇ ਸੁਣਾਉਣਾ ਨਾ ਉਦੋਂ ਆਨੰਦ ਨਹੀਂ ਆਉਂਦਾ, ਜਦੋਂ ਤੂੰ ਕੀਰਤਨ ਕਰਦਾ ਫਿਰ ਬੜਾ ਆਨੰਦ ਆਉਂਦਾ, ਜਦੋਂ ਕਿਸੇ ਕਰਤੇ ਦੀ ਕੀਰਤੀ ਨਾਲ ਇੱਕ ਹੋ ਕੇ ਕਰਦਾ ਉਹ ਅਸਰ ਹੁੰਦਾ। ਅਸਰ ਕਿਉਂ ਨਾ ਹੋਵੇ? ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ, ਭਾਈ ਬਾਬਾ ਮਰਦਾਨਾ, ਤਿੰਨ ਜਾਣੇ ਹਨ, ਭਾਵੇਂ ਕਿ ਭਾਈ ਗੁਰਦਾਸ ਜੀ ਦਾ ਇਹ ਕਹਿੰਦੇ ਨੇ ਤੇ ਇੱਕ ਦੂਜਾ ਰਬਾਬੀ ਮਰਦਾਨਾ। ਫਿਰ ਗਿਆ ਬਾਬਾ ਬਗਦਾਦ ਨੂੰ, ਬਾਹਰ ਜਾਏ ਕੀ ਆ ਸਤਾਨਾ, ਤੇ ਇੱਕ ਬਾਬਾ ਅਕਾਲ, ਦੂਜਾ ਰਬਾਬੀ ਮਰਦਾਨਾ। ਦੇਖ ਸਤਿਗੁਰੂ ਮਹਾਰਾਜ ਜੀ ਬਹੁਤੀ ਗਿਣਤੀ ਨਹੀਂ ਹੈ, ਪਰ ਸਤਿਗੁਰੂ ਮਹਾਰਾਜ ਨੇ ਸਾਰੇ ਸੰਸਾਰ ਨੂੰ ਸਰ ਕਰ ਲਿਆ। ਕਿਉਂ? ਸਤਿਗੁਰੂ ਮਹਾਰਾਜ ਜੀ ਕਰਦੇ ਨਾਲ ਜੁੜੇ ਹੋਏ ਨੇ, ਕੀਰਤੀ ਕਰਦੇ ਨੇ, ਇੱਕ ਹੋ ਕੇ ਪ੍ਰੇਮ ਵਿੱਚ ਭਜਦੇ ਕਰਦੇ ਹੈ, ਤੇ ਸਾਰਾ ਸੰਸਾਰ ਮਾਜ ਫਤਿਹ ਕਰ ਲਿਆ। ਗੜ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਆਣ ਨਵਾਇਆ। ਗੱਲ ਤਾਂ ਪ੍ਰੇਮ ਦੀ ਹੈ, ਜਦੋਂ ਵੀ ਪ੍ਰੇਮ ਦੇ ਵਿੱਚ ਆ ਕੇ ਸਾਧ ਸੰਗਤ ਨਾਲ ਪਰਮਾਤਮਾ ਨੂੰ ਯਾਦ ਕਰਦਾ, ਉਹਦੀ ਕੀਰਤੀ ਕਰਦਾ ਨਾ, ਫਿਰ ਕਦੇ ਪ੍ਰੇਮ ਦੇ ਅੰਸੂ ਨੇ ਉਹ ਅੰਸੂ ਨਹੀਂ ਹਨ, ਨਹੀਂ, ਉਹਦਾ ਜਨਮਾਂ ਜਨਮਾਂ ਤੋਂ ਜਿਹੜੀ ਮੈਲ ਲੱਗੀ ਉਹ ਮੈਲ ਬਾਹਰ ਆਉਂਦੀ ਹੈ। ਮੈਂ ਨੀਰ ਮਹਿ ਰਹਿ ਚੱਲੇ ਜੀਓ, ਰੋਂਦੇ ਆਪਾਂ ਸਾਰੀ ਆ, ਕਿਸੇ ਦਾ 100 ਰੁਪਇਆ ਗਵਾ ਜਾਵੇ ਨਾ ਬੰਦਾ ਰੋਂਦਾ, ਉਹਦੇ ਰੋਣ ਦੀ ਕੀਮਤ 100 ਰੁਪਏ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਬਿਨ ਦੇਖੇ ਰਹਿ ਨਾ ਸਕਾਂ ਮੇਰੀ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ। ਸੋ ਮਾਤਾ ਨੂੰ ਜਦੋਂ ਪੁੱਤਰ ਨੇ ਇਹ ਗੱਲ ਕਹੀ, ਮਾਤਾ ਤੂੰ ਪੜ, ਤੇਰੀ ਉਮਰ ਵੱਡੀ ਹੋ ਗਈ, ਦੇਰੀ ਹੋ ਗਈ ਹੈ, ਸਰੀਰ ਚ ਬਲ ਨਹੀਂ ਰਿਹਾ, ਗੁਰੂ ਸਾਹਿਬ ਨੇ ਇੱਥੇ ਆਉਣਾ ਨਹੀਂ, ਤੂੰ ਹੁਣ ਬਾਤਰ ਇੱਥੋਂ ਭੇਟਾ ਭੇਜ ਦੇ ਤੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰ ਲੈ। ਫਿਰ ਮਾਤਾ ਕਹਿੰਦੀ ਪਰਮ ਪ੍ਰੇਮ ਜਰ ਸ਼ੋਰਤ ਨੈਣ, ਤੇਰੇ ਅੱਖਾਂ ਚੋਂ ਫਿਰ ਪਾਣੀ ਵਹਿ ਤੁਰੇ। ਕਹਿੰਦੇ ਕੋਈ ਰੱਬ ਦਾ ਪਿਆਰਾ ਫਕੀਰ ਬੰਦਗੀ ਕਰਦਾ ਬੜੇ ਹੋ ਗਏ ਨੇ, ਕਹਿੰਦੀ ਪਰਮਾਤਮਾ ਮਿਲਿਆ ਮਿਲਿਆ ਕੀ ਵੇਖਦਾ ਹੈ? ਕਹਿੰਦੇ ਪਰਮਾਤਮਾ ਦੇ ਹੱਥ ਵਿੱਚ 2 ਕਿਤਾਬਾਂ ਬੜੀਆਂ ਹੋਈਆਂ ਨੇ। ਪੁੱਛਦਾ ਇਹ ਪਰਮਾਤਮਾ ਜਿਹੜੀਆਂ ਤੇ 2 ਕਿਤਾਬਾਂ ਬੜੀਆਂ ਨੇ, ਕਾਪੀਆਂ ਬੜੀਆਂ, ਇਹ ਕੀ ਨੇ? ਉਹ ਕਹਿੰਦਾ ਇਹ ਫਕੀਰ ਸਾਈਂ, ਕਹਿੰਦੇ ਇਹਨਾਂ ਕਿਤਾਬਾਂ ਦੇ ਵਿੱਚ ਕਹਿੰਦੇ ਸੰਤਾਂ ਦੇ ਨਾਂ ਲਿਖੇ ਹੋਏ ਨੇ, ਸੰਤਾਂ ਦੇ ਨਾਂ ਲਿਖੇ ਹੋਏ ਨੇ। ਕਹਿੰਦਾ ਹਾਂ। ਕਹਿੰਦਾ ਸੱਜੇ ਹੱਥ ਵਿੱਚ ਕਹਿੰਦਾ ਉਹ ਸੰਤਾਂ ਦੇ ਨਾਂ ਨੇ ਜਿਹੜੇ ਮੈਨੂੰ ਯਾਦ ਕਰਦੇ ਹਰ ਵਕਤ, ਉਹਦੇ ਨਾਂ ਲਿਖੇ ਹੋਏ ਨੇ। ਕਹਿੰਦਾ ਖੱਬੇ ਹੱਥ ਵਿੱਚ, ਕਹਿੰਦਾ ਖੱਬੇ ਹੱਥ ਵਿੱਚ ਉਹਨਾਂ ਦੇ ਨਾਂ ਨੇ ਜਿਹਨਾਂ ਨੂੰ ਮੈਂ ਯਾਦ ਕਰਦਾ। ਤੇ ਸਤਿਸੰਗ ਜੀ ਇਹ ਅਸਲੀਅਤ ਹੈ, ਕੱਲਾ ਯਾਦ ਨਹੀਂ ਕਰਦਾ। ਭਗਤ ਕਬੀਰ ਜੀ ਤਾਂ ਇਹ ਗੱਲ ਕਹਿੰਦੇ ਆ, ਜਦੋਂ ਉਹਨਾਂ ਦੇ ਪ੍ਰੇਮ ਦੇ ਅੰਸੂ ਜਦੋਂ ਬਾਹਰ ਆਉਂਦੇ ਆ, ਮੈਂ ਧੁੱਪੀ ਜਾਂਦੀ ਹੈ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੋ ਲਾਗੇ ਹਰ ਪਰੈ ਕਹਿ ਕਬੀਰ ਕਬੀਰ। ਸੋ ਮਾਤਾ ਦੀ ਇਹ ਅਵਸਥਾ ਹੋਈ ਹੈ, ਕਹਿੰਦੇ ਪਰਮ ਪ੍ਰੇਮ ਜਲ ਸ਼ੋਰਤ ਨੈਣ, ਤੇ ਨੇਤਰਾਂ ਦੇ ਵਿੱਚੋਂ ਪ੍ਰੇਮ ਦੇ ਅੰਸੂ ਵਹਿ ਤੁਰੇ ਹਨ ਜੀ।
ਸੁਣੋ ਪੁੱਤਰ ਮਮ ਬੈਸੁ ਬਿਹਾਈ,
ਕਹਿਣ ਲੱਗੀ ਪੁੱਤਰ ਤੂੰ ਕਹਿਣਾ ਵੀ ਗੁਰੂ ਸਾਹਿਬ ਜੀ ਨਹੀਂ ਆ ਸਕਦੇ। ਕਹਿੰਦੀ ਮੇਰੀ ਵੈਸ, ਮੇਰੀ ਉਮਰ ਹੈ ਉਹ ਸਾਰੀ ਇਸ ਤਰ੍ਹਾਂ ਹੀ ਬਤੀਤ ਹੋ ਗਈ ਹੈ,
ਗੁਰ ਦਰਸ਼ਨ ਇਸ ਹੈ ਅਦਕਾਈ,
ਤੇ ਮੇਰੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਜੀ।
ਮਨ ਪਰਯੰਤ ਆਸ ਮੈਂ ਕਰਹੁ,
ਕੋਈ ਮਰਜ਼ੀ ਭਾਵੇਂ ਕੋਈ ਲੋਕ ਬੁਰਾ ਕਹੇ ਭਾਵੇਂ ਭਲਾ ਕਹੇ, ਹੁਣ ਤੋਂ ਤਦ ਦੀ ਹੈ ਹਰ ਘਾਰ, ਕਹਿੰਦੀ ਕਿਸੇ ਦੀ ਕੋਈ ਪਰਵਾਹ ਨਹੀਂ। ਕਹਿੰਦੀ ਮਰਨ ਮਰਨ ਪਰਯੰਤ, ਜਦੋਂ ਤੱਕ ਮੇਰੇ ਪ੍ਰਾਣ ਚੱਲਦੇ ਨੇ ਮੇਰੀ ਆਸ ਨਹੀਂ ਮੈਂ ਛੱਡਣੀ, ਹੁਣ ਗੁਰੂ ਸਾਹਿਬ ਜ਼ਰੂਰ ਆਉਣਗੇ ਤੇ ਮੇਰੇ ਮਨ ਵਿੱਚ ਇਹ ਆਸਾ ਹੈ।
ਨਿਸਵਾਸਰ ਸਿਮਰਨ
ਮੈਂ ਤਾਂ ਨਿਸਵਾਸਰ ਕੇ ਨਿਸ ਕੀ ਰਾਤ ਦਿਨ, ਨਿਸ ਕੀ ਦਿਨ ਵਾਸਰ ਕੀ ਦੈਨ ਦਿਨ ਦਿਨ ਰਾਤ ਇਹ ਮੇਰੇ ਮਨ ਤੋਂ ਗੁਰੂ ਦੀ ਜਿਹੜੀ ਯਾਦ ਵਸੀ ਹੋਈ ਹੈ, ਇਸ ਤਰ੍ਹਾਂ ਬੇਨਤੀਆਂ ਕਰਦੀ ਹੈ ਜੀ।
ਅੰਤ ਜਾਮੀ ਸਭ ਥਲ ਵਿਆਪਾ,
ਮੇਰੇ ਸਤਿਗੁਰੂ ਮਹਾਰਾਜ ਜੀ ਅੰਤਰ ਅੰਤਰ ਅੰਦਰ ਜਾਮੀ ਕੇ ਜਾਣਨ ਵਾਲੇ, ਅੰਦਰ ਦੀ ਜਾਣਨ ਵਾਲੇ ਨੇ, ਸਭ ਥਲ ਵਿਆਪਕ ਸਾਰੀ ਜਗ੍ਹਾ ਹੀ ਵਿਰਾਜਮਾਨ ਹਨ।
ਸਰਬ ਸ਼ੰਕ ਦਰ ਸੰਕਟ ਖਾਪਾ,
ਉਹ ਸਾਰੀਆਂ ਸ਼ਕਤੀਆਂ ਵਾਲੇ ਨੇ ਸੇਵਕਾਂ ਦੇ ਸੰਕਟਾਂ ਨੂੰ ਖਾਪਾ ਕੇ ਖਤਮ ਕਰਨ ਵਾਲੇ, ਜਾਂ ਕੋਈ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲੱਭ ਹੋਏ ਦੁਸ਼ਮਣਾਂ ਸਾਥ ਵੀ ਭੱਜ ਕਰੇ। ਭੱਜੋ ਸਭੇ ਆਸਰਾ ਝੁਕੇ ਸਭ ਸਰਾਓ, ਚਿਤ ਉਸ ਪਾਰ ਨੂੰ ਲੱਗੇ ਨਾ ਤੱਤੀ ਆਓ, ਮੇਰਾ ਗੁਰੂ ਐਸਾ ਹੈ ਆਪਣੇ ਸੇਵਕਾਂ ਦੇ ਸੰਕਟ ਦੂਰ ਕਰਨ ਵਾਲਾ ਹੈ।
ਕਠਿਣ ਕਿਛ ਨਹੀਂ,
ਇਸ ਕਰਕੇ ਮੇਰੇ ਗੁਰੂ ਨੂੰ ਇੱਥੇ ਆਉਣਾ ਕੋਈ ਔਖਾ ਨਹੀਂ। ਮੇਰੇ ਗੁਰੂ ਦਾ ਜੇ ਕੋਈ ਕਿਤੇ ਪਤਾਲ ਵੀ ਜਾ ਕਰਦਾ, ਪਤਾਲ ਵੀ ਜਾ ਸਕਦੇ ਨੇ। ਇਹ ਮਾਤਾ ਦੀ ਵਿਸ਼ਵਾਸ ਸ਼ਰਧਾ ਦੀ ਗੱਲ ਹੈ ਜੀ।
ਮੈਂ ਥਲ ਅਸ ਜਹੇ ਨਹਿ ਚਲ ਜਾਹੀ,
ਐਸੀ ਕੋਈ ਜਗ੍ਹਾ ਨਹੀਂ ਜਿੱਥੇ ਮੇਰਾ ਗੁਰੂ ਨਾ ਜਾ ਸਕੇ। ਇਸ ਤਰ੍ਹਾਂ ਮਨ ਮਾਤਾ ਆਪਣੇ ਮਨ ਦੀ ਗੱਲ ਦੱਸਦੀ ਹੈ ਜੀ।
ਕਰਨ ਤਰਕਨਾ ਅਸ ਮਨ ਮਾਹੀ,
ਮਾਤਾ ਕਹਿੰਦੀ ਕਰਨ ਤਰਕਨਾ ਅਸ ਮਨ ਮਾਹੀ, ਜਿਹੜੇ ਕਹਿੰਦੇ ਇਸ ਤਰ੍ਹਾਂ ਤਰਕਾਂ ਕਰਦੇ ਨੇ, ਐਸੇ ਲੋਕ ਨੂੰ ਸਿਉਂ ਕਿਆ ਕਹੀਏ। ਜੋ ਪ੍ਰਭ ਦੇ ਕੀਏ ਵਾਕਿਤ ਤੇ ਸਦਾ ਡਰਾਨੇ ਰਹੇ, ਕਹਿੰਦੇ ਐਸੇ ਲੋਕ ਤਰਕਾਂ ਕਰਦੇ ਨੇ ਵੀ ਗੁਰੂ ਸਾਹਿਬ ਤੇ ਕਿਵੇਂ ਆ ਸਕਦਾ ਹੈ। ਸੋ ਮਾਤਾ ਆਪਣੇ ਮਨ ਦੀ ਜਿਹੜੀ ਅਵਸਥਾ ਨੂੰ ਕਤਲ ਕਰਦੀ ਹੈ,
ਟਿਕਣਦੇ ਨਹੀਂ।
ਜਿਹੜੇ ਐਸੇ ਲੋਕ ਨੇ ਕਹਿੰਦੇ ਉਹ ਆਪ ਆਪ ਗਏ ਔਰ ਨੂੰ ਹੋਵੇ, ਆਗ ਲਗਾਏ ਮੰਦਿਰ ਮੈਂ ਸੋਵੇ। ਕਹਿੰਦੇ ਐਸੇ ਲੋਕ ਕਹਿੰਦੇ ਉਹ ਜਿਹੜੇ ਐਸੇ ਲੋਕ ਨੇ ਕਹਿੰਦੇ ਨਿਸ਼ਚਾਰ ਦਾ ਟਿਕਣ ਨਾ ਦੇਣੀ, ਕਹਿੰਦੇ ਦੂਸਰੇ ਨੂੰ ਆਪ ਤਾਂ ਉਹ ਗਏ ਹੋਏ ਨੇ ਤੇ ਹੋਰ ਨੂੰ ਵੀ ਉਹ ਗੁਰੂ ਦੇ ਵੱਲੋਂ ਤੋੜਦੇ ਨੇ। ਮਾਤਾ ਦੇ ਹਿਰਦੇ ਵਿੱਚ ਇਹ ਗੁਰੂ ਦੀ ਬਾਣੀ ਵਸੀ ਹੋਈ ਹੈ, ਇਸ ਕਰਕੇ ਕਹਿੰਦੇ ਮੈਨੂੰ ਪੂਰਨ ਵਿਸ਼ਵਾਸ ਹੈ ਗੁਰੂ ਸਾਹਿਬ ਜੀ ਮੇਰੀ ਭਾਵਨਾ ਨੂੰ ਰਾਜ ਇੱਕ ਦਿਨ ਜ਼ਰੂਰ ਹੀ ਫਲ ਲਾਉਣਗੇ। ਇਸ ਤਰ੍ਹਾਂ ਮਾਤਾ ਆਪਣੇ ਪੁੱਤਰ ਨੂੰ ਦੱਸਦੀ ਹੈ ਜੀ।
ਮਾਮਾ ਨਾਥ ਕੀ ਦਿਸ਼ਾ ਨਿਹਾਰੈ,
ਤੇ ਕਹਿਣ ਲੱਗੀ ਮਮ ਕੀ ਮੈਂ ਅਨਾਥ। ਅਨਾਥ ਉਹ ਹੁੰਦਾ ਜਿਹਦਾ ਕੋਈ ਨਾ ਹੋਵੇ। ਅਨਾਥ ਸਾਹ ਸਮਝ ਆਪਾਂ ਸਾਰੇ ਹਾਂ, ਪਰ ਆਪਾਂ ਆਪਣੇ ਆਪ ਨੂੰ ਮੰਨਦੇ ਨੀ ਅਨਾਥ। ਜਦੋਂ ਮੰਨਾਂਗੇ ਨਾ ਕਿਸੇ ਅਨਾਥ ਨੂੰ, ਉਸ ਦਿਨ ਗੱਲ ਬਣਨੀ ਹੈ, ਕਿਉਂਕਿ ਆਪਾਂ ਨੇ ਆਪਣੇ ਆਪਣੇ ਆਸਰੇ ਤੱਕੇ ਹੋਏ ਨੇ। ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਪਰ ਇਹ ਝੂਠੇ ਆਸਰੇ ਨੇ ਸਤਸੰਗ ਜੀ। ਇਹ ਝੂਠੇ ਆਸਰੇ ਜਿਹੜੇ ਨਾ, ਇਹ ਸੱਚਾ ਆਸਰੇ ਤੋਂ ਦੂਰ ਕਰਦੇ ਆ, ਸੱਚਾ ਆਸਰਾ ਨਹੀਂ ਲੈਣ ਦਿੰਦੇ ਆਪਾਂ। ਪਰ ਮਾਤਾ ਕਹਿੰਦੀ ਮੈਂ ਅਨਾਥ ਹਾਂ ਕਿ ਦਿਸ਼ਾ ਨਿਹਾਰੈ, ਸਤਿਗੁਰੂ ਮਹਾਰਾਜ ਜੀ ਮੇਰੇ ਅਨਾਥ ਦੀ, ਮੇਰੀ ਗਰੀਬਣੀ ਦੀ ਅੰਦਰੋਂ ਅਵਸਥਾ ਨੂੰ ਜਾਣਦੇ ਹਨ।
ਗਰੀਬ ਨਵਾਜ ਸੁਭਾਅ,
ਮੇਰੇ ਗੁਰੂ ਦਾ ਜਿਹੜਾ ਗਰਦਨਾ ਸੁਭਾਅ, ਗਰਦਾ ਤੇ ਸੁਭਾਅ, ਗਰੀਬ ਨਵਾਜ ਸੁਭਾਅ ਰਹੇ, ਉਹ ਆਪਣੇ ਗਰੀਬਾਂ ਦੇ ਬਿਰਦ ਦੀ ਲਾਜ ਰੱਖਦੇ ਨੇ, ਪਰ ਤੂੰ ਜੇ ਕੋਈ ਅੰਦਰੋਂ ਹੋ ਗਈ ਉਹਦਾ ਹੋ ਜਾਵੇ। ਸਿਸਾ ਸਿੰਘ ਇੱਕ ਦਾ ਹੁੰਦਾ ਨੌਕਰ, ਇੱਕ ਹੁੰਦਾ ਚਾਕਰ, ਇੱਕ ਹੁੰਦਾ ਗੁਲਾਮ। ਜਿਹੜਾ ਨੌਕਰ ਹੁੰਦਾ ਨਾ, ਉਹ ਤਨਖਾਹ ਲੈਂਦਾ, ਉਹਦੀ ਮਰਜ਼ੀ ਹੈ ਕਦੋਂ ਵੀ ਉਹ ਛੱਡ ਕੇ ਜਾ ਸਕਦਾ। ਚਾਕਰ ਹੁੰਦਾ ਜਿਹੜਾ ਚਾਹ ਦੇ ਨਾਲ ਸੇਵਾ ਕਰੇ, ਗੁਰਪੀਰਾਂ ਦੀ ਚਾਕਰੀ ਮਾਂ ਕਰੜੀ ਸੁਖ ਸਾਰ। ਇੱਕ ਹੁੰਦਾ ਸਨ ਗੁਲਾਮ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਵਕਾਨਾ, ਜਿੱਤ ਲਾਇਆ ਤਿਤ ਲਾਗਾ। ਜਿਹੜਾ ਗੁਲਾਮ ਹੁੰਦਾ ਨਾ, ਉਹ ਕਿਤੇ ਨੀ ਜਾ ਸਕਦਾ, ਉਹ ਖਰੀਦਿਆ ਹੁੰਦਾ। ਇਹ ਐਸੀ ਬਾਤਾਂ ਸਿੱਖਦੀ ਹੈ, ਫਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਦੀ ਵਿਚਾਰ। ਜਦੋਂ ਤੇਰੇ ਹੁਕਮ ਹੀ ਮੰਨ ਲਿਆ ਮੈਂ, ਤੇਰੇ ਬਚਨ ਨੂੰ ਕਮਾਉਣੇ ਹੀ ਹੈ, ਫਿਰ ਨਾ ਕਰਦੀ ਵਿਚਾਰ। ਤੂੰ ਹੀ ਦਰਿਆ, ਤੂੰ ਹੀ ਕਰਿਆ, ਤੁਝੇ ਤੇ ਦਸਤਾਰ, ਤੂੰ ਹੀ ਦਰਿਆ ਰੂਪ ਹੈ, ਤੂੰ ਹੀ ਮੇਰਾ ਮਲਾਹ ਹੈ। ਬੰਦੇ ਬੰਦਗੀ ਅਖਤਿਆਰ, ਸਾਹਿਬ ਰੋਜ਼ ਕਰੋ ਕੇ ਪਿਆਰ, ਭਾਵੇਂ ਮਾਲਕ ਭਾਵੇਂ ਗੁੱਸੇ ਹੈ, ਭਾਵੇਂ ਰਾਜੀ ਹੈ, ਦੁੱਖ ਹੈ ਸੁੱਖ ਹੈ, ਰੋਜ਼ ਕਰੋ ਕੇ ਪਿਆਰ। ਨਾਮ ਤੇਰਾ ਆਧਾਰ, ਮੇਰਾ ਜੋ ਫੂਲ ਜਿਹੀ ਹੈ ਨਾਰ। ਕਹੋ ਕਬੀਰ ਗੁਲਾਮ ਧਰਕਾ, ਜੀ ਆਏ ਭਾਵੇਂ ਮਾਰ, ਮੈਂ ਤੇਰੇ ਘਰ ਦਾ ਗੁਲਾਮ, ਭਾਵੇਂ ਮੈਨੂੰ ਮਾਰ ਭਾਵੇਂ ਛੱਡ, ਇਹ ਹੁਣ ਤੇਰੀ ਮਰਜ਼ੀ ਹੈ, ਮੈਂ ਤੇਰੇ ਘਰ ਦਾ ਗੁਲਾਮ ਹਾਂ। ਐਸੀ ਅਵਸਥਾ ਹੋ ਗਈ ਛੇਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ। ਹੋਰ ਵੀ ਸਾਖੀ ਆਉਂਦੀ ਹੈ, ਖਵਾਜਾ ਕਸ਼ਮੀਰੀ, ਇਹ ਕਸ਼ਮੀਰ ਦੇ ਰਹਿਣ ਵਾਲੇ ਸੀ, ਗੁਰੂ ਸਾਹਿਬ ਦੇ ਇਹ ਵੀ ਅਨੰਦ ਸੇਵਕ ਹੋਏ ਨੇ। ਜਦੋਂ ਸਤਿਗੁਰੂ ਮਹਾਰਾਜ ਦੇ ਘੋੜੇ ਤੇ ਸਵਾਰ ਹੁੰਦੇ ਨੇ ਦਰਸ਼ਨ ਕਰਨੇ, ਇਹਦਾ ਇੱਕ ਮਿੱਤਰ ਸੀ ਸੈਯਦ ਜਾਨੀ, ਇਹ ਵੀ ਸਤਸੰਗ ਜੀ ਉੱਚੀ ਅਵਸਥਾ ਵਾਲਾ ਜਗਿਆਸੂ ਹੋਇਆ। ਇਹਦੇ ਮਨ ਵਿੱਚ ਵੀ ਭਾਵਨਾ ਜਾਗੀ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਮੈਨੂੰ ਖੁਦਾ ਬਣਾ ਦੇਣ। ਇਹ ਖਵਾਜਾ ਕਸ਼ਮੀਰੀ ਨੂੰ ਕਹਿਣ ਲੱਗਿਆ ਕਿ ਗੁਰੂ ਸਾਹਿਬ ਦੇ ਅੱਗੇ ਮੇਰੀ ਬੇਨਤੀ ਕਰਦੇ, ਮੈਨੂੰ ਮੈਂ ਖੁਦਾ ਨੂੰ ਵੇਖਣਾ ਹੈ, ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ, ਜਾ ਕੇ ਦੱਸਿਆ। ਤੇ ਮਹਾਰਾਜ ਕਹਿੰਦੇ ਤੇ ਸਭ ਸਾਰੀ ਕਸੌਟੀ ਤਾਂ ਲੱਗਦੀ ਹੈ ਨਾ, ਕਬੀਰ ਕਸੌਟੀ ਰਾਮ ਕੀ, ਝੂਠਾ ਟੇਕੇ ਨਾ ਕੋਈ, ਰਾਮ ਕਸੌਟੀ ਸੋਸਰਾ, ਜੋ ਮਰਜ਼ੀਵਾ ਹੋਏ, ਮਰਨਾ ਤਾਂ ਪੈਂਦਾ ਦੁਨੀਆਂ ਵਾਲੇ ਪਾਸੇ। ਜਦੋਂ ਜਾ ਕੇ ਸੈਯਦ ਜਾਨੀ ਦੀ ਗੱਲ ਕਹੀ, ਮਹਾਰਾਜ ਦਰਸ਼ਨ ਨਹੀਂ ਹੋ ਸਕਦੇ, ਦਰਸ਼ਨ ਹੀ ਦੇਣੇ। ਤੇ ਸੈਯਦ ਜਾਨੀ ਕਹਿੰਦਾ ਫਿਰ ਮੈਂ ਵੀ ਨਹੀਂ ਜਾਣਾ, ਮੈਂ ਗੁਰੂ ਨਾਲ ਕੋਈ ਸ਼ਰਤ ਨਹੀਂ ਲਾਉਂਦਾ, ਹੱਥ ਨਹੀਂ ਕਰਦਾ, ਪਰ ਮੇਰੀ ਮੈਂ ਇੱਥੇ ਪ੍ਰਾਣ ਢੱਕਣੇ ਨੇ। गयो तुहारो द्वार, सगल द्वार को छड़ के गयो तुहारो द्वार, किते नहीं जाना मैं इत्थे। सिखा ने जाके गल कही ते महाराज सैयद जानी कहने मैं हुण इत्थे ही रहना बस, भावे जीवा भावे मरा। ते महाराज कहिंदे उहनूं कह दिओ जाके दरिया डुब के मर जावे। जदों इह गल सिखा ने कही उस वेले खुशी च नचण लग पिया, मेरे वास्ते गुरु ने यह गल कही है, मैनूं होर की चाहिदा, मैं गुरु के बचन कमाने ने। उस वेले उठ के तुर पिया, भज्जिया जांदा है। ते महाराज ने सिख भेजे लैके आओ, वापस लैके आए। सतगुरु महाराज कहिंदे भाई गुरसिखो, कहिंदे असल विच परमात्मा मिलदी उदों है, परमात्मा का हर वक्त मिलने तैयार खड़ा है, उहदियां तां भुजां वसारियां हो जाने, मिलदे ही उदों जदों सारी दुनिया झूठी लगे, जदों केवल परमात्मा दे नाल ही प्यार जाग पवे ना, कदे परमात्मा की मन च आसा होवे, ਇਹ ਨਾ ਹੋਵੇ ਮਨ ਹੋਰ ਜਿਹਨੇ ਮਨ ਮੁੱਖ ਮੁੱਖ ਹੋਰ ਸੀ ਕਾਢੇ ਕੱਚਿਆ, ਇਹ ਗੱਲ ਨਾ ਹੋਵੇ। ਪਰਮਾਤਮਾ ਮਿਲਦੇ ਹੀ ਉਦੋਂ ਆਏ। ਸੋ ਮਾਤਾ ਦੇ ਹਿਰਦੇ ਵਿੱਚ ਗੁਰੂ ਦਾ ਹੁਣ ਸਾਧ ਸੰਗ ਜੀ ਪ੍ਰਪੱਕ ਜਿਹੜਾ ਹੈ ਸ਼ਰਧਾ ਵਿਸ਼ਵਾਸ ਹੈ। ਮਾਤਾ ਕਹਿੰਦੀ ਬਿਰਧ ਗਰੀਬ ਨਿਵਾਜ, ਕਹਿੰਦੇ ਸੰਭਾਰਿਆ ਕਹਿੰਦੇ ਮੇਰੇ ਗੁਰੂ ਜੀ ਗਰੀਬਾਂ ਦੀ ਲਾਜ ਰੱਖਣ ਵਾਲੇ ਨੇ, ਜ਼ਰੂਰ ਹੀ ਕਿਰਪਾ ਕਰਨਗੇ। ਇਸ ਤਰ੍ਹਾਂ ਬੇਨਤੀਆਂ ਕਰਦੀ ਹੈ ਜੀ, ਮੇਰਾ ਗੁਰੂ ਸਰਵਗ ਹੈ, ਉਹ ਛਿਣ ਵਿੱਚ ਹੀ ਆ ਕੇ ਦਰਸ਼ਨ ਦੇ ਸਕਦੇ ਹਨ। ਮੇਰੇ ਹੱਥਾਂ ਦੇ ਦੁਆਰਾ ਜਿਹੜਾ ਇਹ ਵਸਤਰ ਮੈਂ ਤਾਗ ਕੀਤਾ ਹੈ, ਇਹ ਵਸਤਰ ਨੂੰ ਮੇਰੇ ਹੱਥਾਂ ਤੋਂ ਆ ਕੇ ਗ੍ਰਹਿਣ ਕਰਨਗੇ।
ਭਗਤਨ ਹਰ ਕੀ,
ਜਿਵੇਂ ਜਿਹੜੀ ਹਰ ਕੀ ਤ੍ਰੇਤੇ ਦੇ ਅਵਤਾਰ ਰਾਮ ਜੀ ਦੀ ਗੱਲ ਕਰਦੇ ਆ, ਤੇ ਉਹਦੀ ਭੀਲਣੀ ਜਿਹੜੇ ਭੇੜੀ ਸਾਧ ਸੰਗ ਜੀ, ਇਹ ਵੀ ਰਾਮ ਜੀ ਨੂੰ ਯਾਦ ਕਰਦੀ ਸੀ। ਉਹਦੇ ਇੱਥੇ ਮਾਤਾ ਉਹਦੇ ਇੱਥੇ ਸਾਧ ਜੀ ਉਦਾਹਰਣਾਂ ਦਿੰਦੀ ਹੈ, ਜਿਵੇਂ ਮਾਤਾ ਭੇੜਣੀ ਰਾਮ ਜੀ ਨੂੰ ਯਾਦ ਕਰਦੇ ਸੀ। ਪ੍ਰਤੀਕਣ ਦਾ ਅਸਲ ਅਰਥ ਹੈ ਉਡੀਕਣਾ, ਕਿ ਜਿਵੇਂ ਕਹਿੰਦੇ ਭੇੜਣੀ ਮਾਤਾ ਨੂੰ ਯਾਦ, ਭੇੜਣੀ ਜਿਹੜੀ ਸੀ ਉਹ ਰਾਮ ਜੀ ਨੂੰ ਯਾਦ ਕਰਦੀ ਸੀ।
ਬਦਰੀ ਫਲ ਸੰਚਿਤ ਸੋ ਰਹੀ,
ਤੇ ਉਹ ਰਾਮ ਜੀ ਦੀ ਯਾਦ ਵਿੱਚ ਭੇਡਾ ਰੱਖਣ ਵਾਸਤੇ ਜਿਹੜੇ ਬੇਰ ਸੀ ਉਹ ਸੰਚਦੀ ਹੈ, ਇਕੱਤਰ ਕਰਦੀ ਹੈ ਭੇਡਾ ਕਰਨ ਵਾਸਤੇ।
ਮਿਲੇ ਪ੍ਰਭੂ ਇਹ ਆਗਮ ਕਹੀ,
ਕਹਿੰਦੇ ਮਿਲੇ ਪ੍ਰਭੂ ਇਹ ਆਗਮ ਕਹੀ, ਕਹਿੰਦੇ ਕਦੇ ਤਾਂ ਮੇਰੀ ਪੁਕਾਰ ਸੁਣਨਗੇ ਜਿਵੇਂ ਭੀਲਣੀ ਦੀ ਸੁਣੀ ਸੀ। ਫਿਰ ਰਾਮ ਜੀ ਗਏ ਨਾ ਉੱਥੇ, ਸਾਰੇ ਆਪ ਜਾਣਦੇ ਹਾਂ ਸਾਥੀਆਂ, ਸੁਣੀਆਂ ਰਮਾਇਣ ਪੜ੍ਹ ਕੇ ਦੇਖੋ, ਸੁਣ ਕੇ ਦੇਖੋ, ਤੇ ਰਾਮ ਜੀ ਉੱਥੇ ਗਏ, ਜਾ ਕੇ ਭੀਲਣੀ ਦੇ ਕੁਟੀਆਂ ਵਿੱਚ ਗਏ, ਜਿਹੜੇ ਵੱਡੇ ਵੱਡੇ ਬੈਠਦੇ ਨੇ ਵੱਡੇ ਵੱਡੇ ਮੰਡਲੇਸ਼ਵਰ, ਉਹ ਪਤਾ ਕੀ ਕਹਿੰਦੇ ਸੀ, ਜਿਹੜੇ ਕਹਿੰਦੇ ਰਾਮ ਜੀ 14 ਕਲਾਂ ਸੰਪੂਰਨ ਨੇ, ਬੜੀ ਮਹਿਮਾ ਕਰਦੇ ਸੀ, ਮਰਿਆਦਾ ਪੁਰਸ਼ੋਤਮ ਨੇ। ਉਸੇ ਵੇਲੇ ਸੁਰ ਬਦਲ ਗਈ, ਕਹਿੰਦੇ ਇਹ ਕਿਹੜੇ ਮਰਿਆਦਾ ਪੁਰਸ਼ੋਤਮ ਨੇ, ਵੀ ਸਾਡੇ ਅਸੀਂ ਅੱਜ ਬੜੇ ਪੰਡਿਤ ਉੱਚੀ ਜਾਤੀ ਵਾਲੇ, ਇਹ ਭੇੜੀ ਸੋਦਨ ਕਿਹਦੀ ਕੁੜੀਆਂ ਚਲੇ ਗਏ। ਉਸੇ ਵੇਲੇ ਨਿੰਦਿਆ ਕਰਨ ਲੱਗ ਪਏ। ਫਿਰ ਕੀ ਹੋਇਆ, ਉੱਥੇ ਸਰੋਵਰ ਸੀ ਪੰਪਾ ਸਰ, ਤੇ ਭਗਵਾਨ ਜੀ ਨੇ, ਕਿਉਂਕਿ ਕਬੀਰ ਕੋ ਠਾਕੁਰ ਅੰਤ ਮਨਾਉਂਦੀ ਯਾਦ ਨਾ ਕਹੋ ਕਿ ਮਾਨੀ, ਤੇ ਫਿਰ ਕਹਿੰਦੇ ਆਓ ਕਰੋ ਭਾਈ, ਬੜਾ ਸਾਰੇ ਇਕੱਠੇ ਕਰ ਲਏ, ਕਹਿੰਦੇ ਆਓ ਕਰੋ, ਕਹਿੰਦੇ ਇਸ ਸਰੋਵਰ ਵਿੱਚ ਕਿਰਨ ਪਏ ਹੋਏ ਨੇ, ਕੀੜੇ ਪਏ ਹੋਏ ਨੇ, ਇਹ ਸਾਰੇ ਆਪਣੇ ਆਪਣੇ ਚਰਨ ਪਾਓ, ਜਿਹਦੇ ਸ਼ੁੱਧ ਹੋਣਗੇ ਸਰੋਵਰ ਸ਼ੁੱਧ ਹੋ ਜਾਊਗਾ। ਸਾਰੇ ਜ਼ੋਰ ਲਾ ਲਿਆ, ਵੀ ਸ਼ੁੱਧ ਹੋਏ, ਰਾਮ ਜੀ ਦੇ ਚਰਨ ਪਾਏ, ਇਹ ਵੀ ਸ਼ੁੱਧ ਨਾ ਹੋਏ। ਫਿਰ ਭੀਲਣੀ ਜਿਹੜੀ ਸੀ ਸਾਧ ਸੰਗਤ ਜੀ, ਜਦੋਂ ਉਸਨੇ ਨਾ ਸਬਰੀ ਦੇ ਚਰਨ ਪਵਾਏ, ਉਸੇ ਵੇਲੇ ਸ਼ੁੱਧ ਹੋਇਆ ਸਰੋਵਰ, ਇਹ ਲਿਖਿਆ ਇਤਿਹਾਸ ਵਿੱਚ, ਕਿਉਂਕਿ ਹਰਜੀ ਤੇ ਹਰਜਨ ਬੜੇ, ਇਹੀ ਨੇਕ ਭਗਵਾਨ ਰਾਮ ਗਏ ਪੁਰਵਾਤ ਕੇ ਕੂਦ ਗਿਆ ਹਨੁਮਾਨ, ਆਪਣੇ ਸੇਵਕਾਂ ਦੀ ਪਰਮਾਤਮਾ ਪੈਕ ਰੱਖਦਾ, ਵਡਿਆਈ ਕਰਵਾਉਂਦਾ। ਇਸ ਕਰਕੇ ਮਾਤਾ ਭਾਗ ਕਰੀ, ਕੋਈ ਇਹ ਮਾਂ ਭਾਵਨਾ ਧਾਰ ਕਰਕੇ ਤੇ ਗੁਰੂ ਨੂੰ ਯਾਦ ਕਰਦੀ ਹੈ, ਆਪਣੇ ਪੁੱਤਰ ਨੂੰ ਇਸ ਤਰ੍ਹਾਂ ਬੇਨਤੀ ਕਰਦੀ ਹੈ।
ਮੈਂ ਤੇ ਸੁਣ ਹੀ ਕਰ ਤੋੜੀ ਕਾ,
ਕਹਿ ਲਗੀ ਹੈ ਮੇਰੇ ਪੁੱਤਰ ਸੇਵਾ ਦਾਸ, ਕਹਿੰਦੀ ਮੈਂ ਵੀ ਮੇਰੇ ਗੁਰੂ ਨੂੰ ਇਸ ਤਰ੍ਹਾਂ ਯਾਦ ਕਰਾਂਗੀ।
ਜੇ 10 ਲੱਖ ਪ੍ਰੇਮ ਸੋਹੀ ਕਾ,
ਇਸ ਕਰਕੇ ਮੇਰੇ ਸਤਿਗੁਰੂ ਮਹਾਰਾਜ ਜੀ ਮੇਰੇ ਹਿਰਦੇ ਦਾ ਪ੍ਰੇਮ ਜਾਣਦੇ ਨੇ, ਤੇ ਉਹ ਪ੍ਰੇਮ ਨੂੰ ਜਾਣ ਕਰਕੇ ਇੱਕ ਦਿਨ ਜ਼ਰੂਰ ਹੀ ਆ ਕੇ ਦਰਸ਼ਨ ਦੇਣਗੇ।
ਮੇਰੇ ਅਵਸ਼ ਮੋਹੇ ਵਿਸ਼ਵਾਸਾ,
ਇਹ ਮੇਰਾ ਵਿਸ਼ਵਾਸ ਹੈ, ਤੁਹਾਡਾ ਵਿਸ਼ਵਾਸ, ਤੁਸੀਂ ਗੁਰੂ ਨੂੰ ਉੱਪਰੋਂ ਵੇਖਦੇ ਹੋ, ਮੈਂ ਗੁਰੂ ਅੰਦਰੋਂ ਵੇਖਦੀ ਹਾਂ, ਅਵਸ਼ ਕੀ ਜ਼ਰੂਰ ਹੀ ਗੁਰੂ ਸਾਹਿਬ ਜੀ ਆਉਣਗੇ, ਆ ਕੇ ਦਰਸ਼ਨ ਦੇਣਗੇ।
ਜੀਵਤ ਮੈਂ ਨਾ ਤਿਆਗੋ ਆਸਾ,
ਜਦੋਂ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਨਾ ਤਿਆਗੋ ਆਸਾ, ਤੇ ਮੈਂ ਹੀ ਆਸਾ ਤਿਆਗਣੀ। ਆਸਾ ਹੀ ਜੀਵਨ ਹੈ, ਇੱਕ ਤਾਂ ਆਸਾ ਹੈ ਨਾ ਦੁਨੀਆਂ ਦੀ, ਜਿਹੜੀ ਇਹ ਆਸਾ ਹੈ ਇਹ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਆਸਾ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ, ਇਹ ਆਸਾ ਕਰਤਾ ਜੰਗੋ ਆ, ਆਸਾ ਮਰੇ ਨਾ ਜਾਏ, ਨਾਲ ਆਸਾ ਪੂਰੀਆਂ ਦੇ ਸੱਚੇ ਸੋਚ ਤਲਾਏ, ਪਰਮਾਤਮਾ ਦੀ ਆਸਾ ਕੀ ਹੈ? ਗੁਰੂ ਸਾਹਿਬ ਦੇ ਦਰਸ਼ਨਾਂ ਦੀ ਆਸਾ ਲੱਗੀ ਹੋਈ ਹੈ, ਮਨ ਹਰ ਦਰਸ਼ਨ ਦੀ ਆਸਾ। ਸੋ ਮਾਤਾ ਕਹਿੰਦੀ ਜਦੋਂ ਤੱਕ ਮੇਰੇ ਪ੍ਰਾਣ ਚੱਲਦੇ ਨੇ, ਜਿਹੜੀ ਮੇਰੇ ਮਨ ਚ ਆਸਾ ਲੱਗੀ ਹੋਈ ਹੈ, ਇਹ ਕਦੇ ਵੀ ਨਿਵਰਤ ਨਹੀਂ ਹੋ ਸਕਦੀ।
ਕਹਿੰਦੀ
ਜੇਕਰ ਗੁਰੂ ਸਾਹਿਬ ਨਹੀਂ ਆਉਣਗੇ, ਮੇਰੇ ਪ੍ਰਾਣਾਂ ਦਾ ਅੰਤ ਹੋ ਜਾਏਗਾ, ਫਿਰ ਮੈਂ ਗੁਰੂ ਦੇ ਦਰਸ਼ਨ ਕਰ ਲਵਾਂਗੀ। ਛੱਡਾਂਗੀ ਨੀ, ਇਹ ਮੇਰੇ ਮਨ ਦਾ ਵਿਸ਼ਵਾਸ ਹੈ। ਸਾਸ ਸਮਾਂ ਵੀ ਸਮਾਪਤ ਹੈ, ਅਧਿਆਇ ਵੀ ਸਮਾਪਤੀ ਹੋ ਗਿਆ ਹੈ, ਤੇ ਕੱਲ ਨੂੰ ਸਤਿਗੁਰ ਮਹਾਰਾਜ ਜੀ ਨੇ ਆ ਕੇ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਕੇ ਦਰਸ਼ਨ ਦੇਣਗੇ। ਇਹ ਕੱਲ ਅਗਲੇ ਅਵੇ ਸਮਾਂ ਵਿੱਚ ਕਥਾ ਆ ਰਹੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪ ਸਰਬੰਤ ਮਾਈ ਭਾਈ ਨੇ ਪ੍ਰੇਮ ਨਾਲ ਗੁਰੂ ਦਾ ਜਸ ਸਰਵਣ ਕੀਤਾ ਹੈ, ਸਮਝਾਂ ਦਾ ਬਿਮਾਰੀਆਂ ਖੋਲ ਹੋਣ, ਤੇ ਮਹਾਂਪੁਰਸ਼ ਅਸ਼ਾਮ ਆ ਰਹੇ ਨੇ। ਸੋ ਕੱਲ ਤੋਂ ਆਪ ਜੀ ਨੂੰ ਮਹਾਂਪੁਰਸ਼ਾਂ ਨੇ ਨਿਹਾਰ ਕਰਨੇ, ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਮੇਸਰ ਆ ਕੇ ਗਾਹੀ ਪ੍ਰਾਪਤ ਕਰਨੀ ਜੀ। ਗੁਰੂ ਦਾ ਜਸ ਕਰਦਿਆਂ ਹੋਇਆਂ ਜੀ ਭਲਣ ਹਾਰ ਹੈ, ਇੱਕ ਨਹੀਂ ਅਨੇਕਾਂ ਫੁੱਲਾਂ ਹੋ ਗਈਆਂ ਹੋਣਗੀਆਂ ਜੀ, ਹੋਈਆਂ ਫੁੱਲਾਂ ਦੀ ਖਿਮਾ ਕਰਨੀ ਜੀ, ਇਹਦੀ ਸਮਾਪਤੀ ਹੈ। ਹੇ ਅਤੁੱਤੇ ਪਾਰਗ੍ਰਹਮ ਅਵਨਾਸੀ ਅਵਨਾਸ, ਹੇ ਪੂਰਨ ਹੇ ਸਰਬੰਧ ਦੁਖ ਭੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਵਿੰਦ ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਕੀ ਹੋਵਨ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾਂ, ਹੇ ਠਾਕੁਰੋ ਦਾਸ ਰੋ ਮੈਂ ਨਿਰਗੁਣ ਗੁਣ ਨੀ ਹੋਏ, ਨਾਨਕ ਜੀ ਜੈ ਨਾਮ ਦਾਨ ਰੱਖੋ ਹੀ ਹੈ, ਆਈ ਪ੍ਰਭ ਸਰਨਾਗਤੀ ਕਿਰਪਾ ਸਿੱਧ ਦਇਆ, ਏਕ ਅੱਖਰ ਹਰ ਮਨ ਵਸਤ ਮਾਰਗ ਹੋਸਲ, ਵਾਹਿਗੁਰੂ ਨਾਮ ਜਹਾਜ ਲੈ ਚੜੇ ਸੋ ਸਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।